ਕਹੇਗਾ ਜੋ ਜਮਿਆ ਏ ਕੇਸ ਗਏ ਪਟਕੈ ਤਉ ਦਿਨ ਕਿਸ਼ਨਾ ਵਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ
Thank you.
ਸਤਨਾਮ ਸ੍ਰੀ ਵਾਹਿਗੁਰੂ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਆਏ ਅਨਕ ਜਨਮ ਭ੍ਰਮ ਸਰਨੀ, ਉਦਰ ਦੇਹੇ ਅੰਧ ਕੂਪਤੇ, ਲਾਵੋ ਆਪਣੇ ਚਰਨੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਨਾਹਿੰਦ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭ ਹੋ, ਭਿਖਮਾ ਨਦੀ ਜਾਏ ਧਰਨੀ। ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮੈਂ ਧਰਨੀ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਭਰਨੀ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਨਾਨਕ ਕਰਕੇ ਗੋਲੇ ਜੀ, ਕਰਕੇ ਗੋਲੇ ਜੀ, ਕਰਕੇ ਗੋਲੇ। ਕਰਕੇ ਗੋਲੇ ਜੀ, ਕਰਕੇ ਗੋਲੇ ਜੀ। ਰਾਖਣ ਹਾਰ ਦਿਆਲਾ, ਨਾਨਕ ਕਰਕੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ ਜੀ।
राखो राखण हार दयाला नानक करके तुम दाते ठाकर प्रतपालक नायक खसम हमारे निमख निमख तुम ही प्रतपालो हम बारक तुमरे तारे जिहवा एक कमन गुण कहिए बेसमार बेअंत स्वामी तेरो अंत न किन्ही लहिए रहाओ कोट पराद हमारे खंड हो अनक विधि समझाव हो हम अज्ञान अल्प मत थोरी तुम्हें अपन बेर दिरखावो तुमरी शरण तुम्हारी आशा तुम ही सज्जन सुहेले राखो राखण हार दयाला नानक करके गोले राखो राखण हार दयाला नानक करके गोले राखो राखण हार दयाला नानक करके गोले तुमरी शरण तुम्हारी आशा तुम ही सज्जन सहेले राखो राखण हार दयाला नानक करके राखो राखण हार दयाला नानक करके गोले जी परम सत्कारयोग सतगुरों की सजी नवाजी गुरु का खास रूप गुरु खालसा साह सिंह जी दुनिया के काम धंध्या की ना परवाह करते हुए दूरों नेड़ों चल के महापुरुषां दे पवित्र स्थान ते पहुंच के धन 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 गुरु ग्रंथ साहिब महाराज दे पावन पवित्र दरबार दियां हाजरियां भर के काफी समय तो तुरकी बाणी रब्बी बाणी अलाही बाणी पाप नाशक शांतदायक गुरबाणी का हरि जस कीर्तन सरवण करके अपने जीवन दियां घड़ियां नूं अते स्वासां नूं लेखे विच ला रहे बाकी जिहड़ा समां बचदा है ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਰਸ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਕੀਮਤੀ ਬਣਾਉਣਾ ਹੈ। ਜਿੰਨੀ ਵੀ ਸੰਗਤ ਮਾਰ ਦੀ ਹਜ਼ੂਰੀ ਵਿੱਚ ਬੈਠੀ ਹੈ ਪਿੱਛੇ ਤੱਕ, ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਦਾ ਕੋਈ ਤਰੀਕਾ, ਕੋਈ ਢੰਗ, ਕੋਈ ਸੂਲ, ਕੋਈ ਮਰਿਆਦਾ, ਕੋਈ ਮੈਥਡ ਹੁੰਦਾ ਹੈ। ਜਿੰਨਾ ਚਿਰ ਉਸ ਤਰੀਕੇ ਦੁਆਰਾ, ਉਸ ਨਿਯਮ ਦੁਆਰਾ, ਮਰਿਆਦਾ ਦੁਆਰਾ ਆਪਾਂ ਉਹ ਕੰਮ ਨਹੀਂ ਕਰਦੇ, ਤਾਂ ਫਾਇਦੇ ਦੀ ਥਾਂ ਤੇ ਕਈ ਵਾਰੀ ਨੁਕਸਾਨ ਹੋ ਜਾਇਆ ਕਰਦਾ ਹੈ। ਕੋਈ ਵੀ ਕੰਮ ਹੈ ਉਹ ਤਰੀਕੇ ਨਾਲ ਕੀਤਾ ਜਾਏ, ਯੁਕਤੀ ਨਾਲ ਕੀਤਾ ਜਾਏ, ਤਾਂ ਹੀ ਲਾਭ ਹੁੰਦਾ ਹੈ। ਆਪਾਂ ਘਰੋਂ ਸਤ ਸੰਗਤ ਕਰਨ ਵਾਸਤੇ ਆਏ ਹਾਂ, ਇੱਥੇ ਆਪਣਾ ਆਉਣ ਦਾ ਹੋਰ ਕੋਈ ਪ੍ਰਯੋਜਨ ਨਹੀਂ ਹੈ। ਸਤ ਸੰਗਤ ਕਿਹਨੂੰ ਕਹਿੰਦੇ ਨੇ? ਜਿੱਥੇ ਇੱਕ ਨਾਮ ਵਿਖਾਣੀ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕ ਨਾਮ ਵਿਖਾਣੀ, ਜਿੱਥੇ ਇੱਕ ਪਰਮੇਸ਼ਰ ਮਿਲਣ ਸੰਬੰਧੀ ਵਿਚਾਰਾਂ ਕੀਤੀਆਂ ਜਾਂਦੀਆਂ ਹੋਣ ਨਾਮ ਦੀਆਂ, ਉਹਨੂੰ ਸਤ ਸੰਗਤ ਆਖਿਆ ਮਹਾਰਾਜ ਨੇ। ਸਤ ਸੰਗਤ ਕਰਨ ਦਾ ਵੀ ਢੰਗ ਤਰੀਕਾ ਹੁੰਦਾ ਹੈ। ਜਦ ਆਪਾਂ ਉਸ ਤਰੀਕੇ ਦੁਆਰਾ ਸੰਗਤ ਕਰਾਂਗੇ, ਉਸ ਢੰਗ ਦੁਆਰਾ, ਫੇਰ ਹੀ ਆਪਾਂ ਨੂੰ ਪੂਰਾ ਪੂਰਾ ਲਾਭ ਹੋਏਗਾ। ਜਿਹੜਾ ਸਤਸੰਗੀ ਹੈ ਮਾਈ ਭਾਈ, ਉਹਨੂੰ ਤਿੰਨ ਸੁਨਹਿਰੀ ਸੂਲ ਧਾਰਨ ਕਰਨੇ ਚਾਹੀਦੇ ਨੇ ਸੰਗਤ ਕਰਨ ਵਾਲੇ ਨੂੰ। ਸਭ ਤੋਂ ਪਹਿਲਾਂ ਸ਼ਰਧਾ, ਆਪਣੇ ਗੁਰੂ ਤੇ ਵਿਸ਼ਵਾਸ ਹੋਣਾ, ਨਿਸ਼ਚਾ ਹੋਣਾ, ਪ੍ਰਤੀਤ ਹੋਣੀ, ਸ਼ਰਧਾ ਹੋਣੀ, ਇੱਕੋ ਹੀ ਚੀਜ਼ ਦੇ ਨਾਮ ਨੇ ਸਤਸੰਗ ਜੀ। ਭਾਵਨਾ ਕਹੋ, ਵਿਸ਼ਵਾਸ ਕਹੋ, ਪ੍ਰਤੀਤ ਕਹੋ, ਸ਼ਰਧਾ ਕਹੋ, ਇੱਕੋ ਹੀ, ਅੱਖਰਾਂ ਮੇ ਫਰਕ ਹੈ ਬਸ। ਜਿਵੇਂ ਪਾਣੀ ਕਹਿ ਦਿਓ, ਜਲ ਕਹਿ ਦਿਓ, ਉਬ ਕਹਿ ਦਿਓ, ਆਬ ਕਹਿ ਦਿਓ, ਵਾਟਰ ਕਹਿ ਦਿਓ, ਇੱਕੋ ਹੀ ਚੀਜ਼ ਹੈ। ਇਸੇ ਤਰ੍ਹਾਂ ਵਿਸ਼ਵਾਸ ਕਹਿੰਦੇ ਨੇ, ਸ਼ਰਧਾ ਕਹਿੰਦੇ ਨੇ, ਯਕੀਨ ਕਹਿੰਦੇ ਨੇ, ਪ੍ਰਤੀਤ ਕਹਿੰਦੇ ਨੇ, ਇਹ ਇੱਕੋ ਹੀ ਚੀਜ਼ ਹੈ, ਉਹਦੇ ਅੱਖਰਾਂ 'ਚ ਹੀ ਫਰਕ। ਜਦ ਗੁਰੂ ਦਰਬਾਰ ਵੱਲ ਆਉਣਾ, ਸੰਗਤ ਵੱਲ ਆਉਣਾ, ਤਾਂ ਸ਼ਰਧਾ ਨਾਲ ਚੱਲ ਕੇ ਆਉਣਾ, ਦੇਖਾ ਦੇਖੀ ਨਹੀਂ ਆਉਣਾ। ਜਦ ਘਰ ਤੋਂ ਚੱਲਣਾ, ਸਿਮਰਨ ਕਰਦੇ ਆਉਣਾ, ਬਾਣੀ ਪੜ੍ਹਦੇ ਆਉਣਾ, ਨਾਮ ਜਪਦੇ ਆਉਣਾ, ਰੱਬ ਦੀ ਸਿਫਤ ਸਲਾਹ ਕਰਦੇ ਆਉਣਾ, ਆ ਕੇ ਜੇ ਸਮਾਂ ਵੇਲੇ ਪਹਿਲਾਂ ਸੇਵਾ ਕਰੇ ਜਿੱਥੇ ਸੇਵਾ ਮਿਲ ਜਾਏ। ਸਤਸੰਗ ਜੀ, ਗੁਰੂ ਘਰ ਵਿੱਚ ਅਨੇਕ ਤਰ੍ਹਾਂ ਦੀ ਸੇਵਾ ਹੈ। ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ, ਲੰਗਰ ਪਕਾਉਣ ਦੀ ਸੇਵਾ, ਵਰਤਾਉਣ ਦੀ ਸੇਵਾ, ਬਰਤਨ ਮਾਂਜਣ ਦੀ ਸੇਵਾ, ਜਿੰਨੇ ਕਰਨੀ ਉਹਨੂੰ ਮਿਲ ਜਾਂਦੀ ਹੈ ਸਤਸੰਗ। ਜਿੱਥੇ ਵੀ ਸੇਵਾ ਮਿਲੇ ਸੇਵਾ ਲੱਗ ਜਾਇਆ, ਕਿਉਂਕਿ ਪੈਰ ਸਫਲੇ ਹੋ ਗਏ ਗੁਰੂ ਘਰ ਆਉਣ ਕਰਕੇ, ਹੱਥ ਸਫਲੇ ਹੋ ਜਾਣਗੇ ਸੇਵਾ ਕਰਕੇ, ਨੇਤਰ ਸਫਲੇ ਹੋਣਗੇ ਗੁਰੂ ਦੇ ਦਰਸ਼ਨ ਕਰਕੇ, ਕੰਨ ਸਫਲੇ ਹੋਣਗੇ ਬਾਣੀ ਸੁਣ ਕੇ, ਜ਼ਬਾਨ ਸਫਲੀ ਹੋਏਗੀ ਹਰੀ ਰਸ ਕਰਕੇ, ਉਹਦੀ ਸਿਫਤ ਸਲਾਹ ਕਰਕੇ। ਮਨ ਪਵਿੱਤਰ ਹੋ ਜਾਏਗਾ ਸੱਤ ਤੇ ਸੱਤ ਦੀ ਵਿਚਾਰ ਕਰਕੇ, ਕਿਉਂਕਿ ਜੇ ਆਪਾਂ ਸੇਵਾ ਨਾ ਕੀਤੀ ਹੱਥ ਨਹੀਂ ਸਫਲੇ ਹੋਣੇ। ਹੱਥ ਤਾਂ ਸੇਵਾ ਨਾਲ ਸਫਲੇ ਹੁੰਦੇ ਆ ਸਤਸੰਗ। ਜਿੰਨੀ ਕੁ ਵੀ ਕਿਸ ਨੂੰ ਸੇਵਾ ਮਿਲੇ ਸੇਵਾ ਕਰੇ ਆ ਕੇ, ਫਿਰ ਜਦ ਇੱਧਰ ਕਥਾ ਕੀਰਤਨ ਸ਼ੁਰੂ ਹੋ ਜਾਂਦਾ ਹੈ, ਫਿਰ ਆ ਕੇ ਗੁਰੂ ਦਰਬਾਰ ਵਿੱਚ ਬੈਠ ਜਾਏ, ਫਿਰ ਗੁਰੂ ਕਾ ਜਸ ਸੁਣੇ, ਫਿਰ ਉੱਤੇ ਮੰਨਣ ਕਰੇ, ਫਿਰ ਅਮਲ ਕਰੇ, ਫਿਰ ਸਾਖਿਆਤ ਹੋਏਗਾ, ਫਿਰ ਭੇਦ ਹੋਏਗਾ। ਇਹ ਪੰਜ ਅਵਸਥਾ ਨੇ, ਸੁਣਨਾ, ਮੰਨਣਾ, ਅਮਲ ਕਰਨਾ, ਸਾਖਿਆਤ ਹੋਣਾ ਤੇ ਭੇਦ ਹੋਣਾ। ਪਹਿਲਾਂ ਗੁਰੂ ਕਾ ਜਸ ਸੁਣਨਾ ਹੈ, ਫਿਰ ਮੰਨਣ ਕਰਨਾ ਹੈ, ਫਿਰ ਅਮਲ ਕਰਨਾ ਉਹਦੇ ਉੱਤੇ, ਫਿਰ ਆ ਕੇ ਬੈਠ ਕੇ ਗੁਰੂ ਦਰਬਾਰ 'ਚ ਕਥਾ ਕੀਰਤਨ ਸੁਣੇ, ਫਿਰ ਜਾਂਦਿਆਂ ਹੋਇਆਂ ਸਿਮਰਨ ਕਰਦਾ ਜਾਏ, ਬਾਣੀ ਪੜ੍ਹਦਾ ਜਾਏ, ਨਾਮ ਜਪਦਾ ਜਾਏ, ਫਿਰ ਉਹਦੇ ਮਨ ਨੂੰ ਪਤਾ ਲੱਗ ਜਾਏਗਾ ਵੀ ਅੱਜ ਮੈਂ ਸੰਗਤ ਕਰਕੇ ਆਇਆ। ਆਉਂਦਿਆਂ ਵੀ ਗੱਪਾਂ ਮਾਰਦੇ ਆਏ, ਜਾਂਦੇ ਵੀ ਚੁਗਲੀਆਂ ਕਰਦੇ ਗਏ, ਇੱਥੇ ਵੀ ਜਿੰਨੀ ਕੁ ਸੰਗਤ ਇੱਥੇ ਬੈਠੀ ਨੇ, ਇੰਨੀ ਕੁ ਬਰਾਂਡਿਆਂ 'ਚ ਬੈਠੀ, ਜਾ ਕੇ ਦੇਖ ਸਕਦੇ ਉੱਠ ਕੇ ਤੁਸੀਂ, ਕਮਰਿਆਂ 'ਚ ਪੱਖੇ ਛੱਡੇ ਨੇ, ਲੰਗਰ ਛੱਕ ਕੇ ਸੁੱਖ ਲੈ ਰਹੀਆਂ ਨੇ ਸੰਗਤਾਂ। ਜਿੰਨੀ ਕੁ ਸੰਗਤ ਇੱਥੇ ਬੈਠੀ ਹੈ ਨਾ, ਇੰਨੀ ਕਮਰਿਆਂ 'ਚ ਜਾ ਕੇ ਦੇਖ ਲਓ ਬਿਨਾਂ ਸ਼ੁੱਕ ਆਏ, ਉਹ ਵੀ ਘਰੋਂ ਇਸੇ ਕੰਮ ਹੀ ਨੇ। ਨਾ ਕੋਈ ਸੇਵਾ, ਨਾ ਸੰਗਤ ਕੀਤੀ, ਆ ਕੇ ਚੁਗਲੀਆਂ ਕਰ ਲਈਆਂ, ਚੁਗਲੀਆਂ ਸੁਣ ਲਈਆਂ। ਭਲੇ ਲੋਕੋ, ਇਦੋਂ ਤਾਂ ਘਰ ਹੀ ਕੰਮ ਕਰੀ ਜਾਂਦੇ, ਤੁਸੀਂ ਕੀ ਲੈਣ ਆਏ ਸੀ ਇੱਥੇ, ਭਾਰ ਚੱਕਣ ਆਏ ਸੀ ਇੱਥੇ? ਪਰ ਸਤਸੰਗ ਜੀ, ਲਾਹਾ ਵੀ ਕੋਈ ਗੁਰਮੁਖ ਸੋਝੇ ਵਾਲਾ ਲੈਂਦਾ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖ ਤਾਂ ਉਲਟਾ ਗਵਾ ਕੇ ਚੱਲਿਆ ਜਾਂਦਾ, ਆਪਣੇ ਮਾੜੇ ਮੋਟੇ ਜਿਹੜੇ ਪੁੰਨ ਹੁੰਦੇ ਨੇ ਉਹ ਵੀ ਗਵਾ ਕੇ ਚੱਲਿਆ ਜਾਂਦਾ। ਸ਼ਰਧਾ ਨਾਲ ਚੱਲ ਕੇ ਆਉਣਾ ਗੁਰੂ ਦਰਬਾਰ ਦੇ ਵਿੱਚ। ਫਿਰ ਦੂਸਰੀ ਜੁਗਤੀ ਹੈ ਨਿਰਮਾਣਤਾ। ਪਹਿਲਾਂ ਸ਼ਰਧਾ ਨਾਲ ਆਉਣਾ, ਫਿਰ ਮਨ 'ਚ ਨਿਰਮਾਣਤਾ ਲੈ ਕੇ, ਕਿਸੇ ਪ੍ਰਕਾਰ ਦਾ ਮਨ ਵਿੱਚ ਮਾਣ ਨਹੀਂ ਲੈ ਕੇ ਆਉਣਾ ਹੈ। ਕਿਉਂਕਿ ਦੋ ਚੀਜ਼ਾਂ ਵਿਰੋਧੀ ਨੇ, ਨਾਮ ਤੇ ਹੰਕਾਰ। ਹਉਮੈ ਕਹੋ, ਮਾਣ ਕਹੋ, ਗਰਬ ਕਹੋ, ਹਉਮੈ ਕਹੋ, ਇਹ ਇੱਕੋ ਹੀ ਚੀਜ਼ ਹੈ। ਕਹਿੰਦੇ ਇਹਨੂੰ ਮਾਣ ਬੜਾ ਹੋ ਗਿਆ, ਇਹਨੂੰ ਗਮਾਣ ਬੜਾ ਹੋ ਗਿਆ, ਇਹਨੂੰ ਗਰਬ ਹੋ ਗਿਆ, ਇੱਕੋ ਹੀ ਚੀਜ਼ ਹੈ। ਇਹ ਦੋ ਚੀਜ਼ਾਂ ਵਿਰੋਧੀ ਨੇ। ਜਿੱਥੇ ਹੰਕਾਰ ਹੋਵੇ ਉੱਥੇ ਨਾਮ ਨਹੀਂ ਆਉਂਦਾ, ਜਿੱਥੇ ਨਾਮ ਹੋਵੇ ਉੱਥੇ ਹੰਕਾਰ ਨਹੀਂ ਹੁੰਦਾ। ਸਤਸੰਗ ਕਿਸੇ ਵੀ ਚੀਜ਼ ਦਾ ਜਿਹੜਾ ਹੰਕਾਰ ਹੈ ਰੱਬ ਨੂੰ ਭਾਉਂਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਤੂੰ ਚੰਗੇ ਕੰਮ ਕਰਕੇ ਵੀ ਹੰਕਾਰ ਕਰੇ ਵੀ ਮੈਂ ਦਾਨ ਕਰਦਾ, ਮੈਂ ਤੀਰਥ ਤੇ ਗਿਆ, ਜਾਂ ਮੈਂ ਸੰਜਮ ਰੱਖਦਾ, ਮੇਰੇ ਵਰਗਾ ਕੌਣ ਹੈ? ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਵਿਅਰਥ ਚਲੇ ਜਾਣਗੇ ਜਿਵੇਂ ਹਾਥੀ ਨੂੰ ਨਵਾਇਆ ਵਿਅਰਥ ਹੁੰਦਾ। ਹਾਥੀ ਨੂੰ ਤੁਸੀਂ ਚੰਦਨ ਮਲ ਮਲ ਕੇ ਨਵਾਈ ਜਾਓ ਸ਼ਾਮ ਤੱਕ ਸਵੇਰ ਤੋਂ, ਜਦ ਬਾਹਰ ਨਿਕਲੇਗਾ ਉੱਤੇ ਮਿੱਟੀ ਫੇਰ ਸਿੱਟ ਲੇਗਾ, ਨਵਾਇਆ ਨਾ ਨਵਾਇਆ ਬਰਾਬਰ ਹੀ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਮਹਾਰਾਜ ਕਹਿੰਦੇ ਜੇ ਚੰਗੇ ਕੰਮ ਕਰਕੇ ਗੁਮਾਨ ਕਰੇਗਾ ਨਾ ਮਨ ਚ, ਇਸ ਤਰ੍ਹਾਂ ਵਿਅਰਥ ਜਾਣਗੇ ਜਿਵੇਂ ਹਾਥੀ ਨੂੰ ਨਹਾਉਣਾ ਕਿਸੇ ਕੰਮ ਨਹੀਂ ਹੁੰਦਾ। ਜੇ ਤੂੰ ਤਪੱਸਿਆ ਕਰਕੇ ਮਨ ਦੇ ਵਿੱਚ ਹੰਕਾਰ ਕਰੇ ਵੀ ਮੇਰੇ ਵਰਗਾ ਤਪੱਸਵੀ ਕੋਈ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਨਰਕਾਂ ਸੁਰਗਾਂ ਦਾ ਅਧਿਕਾਰੀ ਬਣ ਜਾਏਗਾ ਜਿਹੜਾ ਹੰਕਾਰੀ ਹੈ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਇਹ ਜਿੰਨੇ ਵੀ ਆਪਾਂ ਚੰਗੇ ਕੰਮ ਕਰ ਰਹੇ ਨਾ, ਦਾਨ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ ਸੰਗਤ, ਇਹ ਕੇਵਲ ਤਾਂ ਕੇਵਲ ਮਨ ਵਿੱਚੋਂ ਹੰਕਾਰ ਦੂਰ ਕਰਨ ਵਾਸਤੇ ਕਰ ਰਹੇ ਹਾਂ। ਜਦੋਂ ਮਨ ਦੇ ਵਿੱਚੋਂ ਹੰਕਾਰ ਦੂਰ ਹੋ ਗਿਆ, ਜੀਵ ਤੇ ਬ੍ਰਹਮ ਦੀ ਭੇਦਤਾ ਹੋ ਜਾਏਗੀ ਉਸੇ ਵੇਲੇ। ਇਹ ਹੰਕਾਰ ਵਿੱਚ ਕੰਧ ਬਣ ਕੇ ਖੜਾ ਹੈ ਆਪਣੇ ਜੀਵ ਤੇ ਬ੍ਰਹਮ ਦੇ ਵਿਚਾਲੇ, ਕੰਧ ਬਣੀ ਹੋਈ ਹੈ ਵਿੱਚ। ਜਿੰਨਾ ਚਿਰ ਉਹ ਕੰਧ ਢਹਿੰਦੀ ਨਹੀਂ, ਉਨਾ ਚਿਰ ਜੀਵ ਤੇ ਬ੍ਰਹਮ ਦੀ ਭੇਦਤਾ ਨਹੀਂ ਹੁੰਦੀ ਆਪਸ ਵਿੱਚ। ਇਸ ਕਰਕੇ ਕਿਸੇ ਵੀ ਪ੍ਰਕਾਰ ਦਾ ਮਨ ਦੇ ਵਿੱਚ ਮਾਣ ਨਹੀਂ ਲੈ ਕੇ ਆਉਣਾ। ਛੇ ਪ੍ਰਕਾਰ ਦਾ ਹੈ ਗ੍ਰੰਥਾਂ 'ਚ ਲਿਖਿਆ। ਰਾਜ ਮੱਧ, ਹਕੂਮਤ ਮੱਧ, ਜਵਾਨੀ ਮੱਧ, ਰੂਪ ਮੱਧ, ਵਿਦਿਆ ਮੱਧ ਅਤੇ ਧਨ ਮੱਧ। ਇਹ ਛੇ ਪ੍ਰਕਾਰ ਦਾ ਹੰਕਾਰ ਹੈ। ਕਿਸੇ ਵੀ ਪ੍ਰਕਾਰ ਦਾ ਮਾਨ ਪਰਮਾਤਮਾ ਨੂੰ ਪਾਉਂਦਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ 'ਚ ਐਸਾ ਉਪਦੇਸ਼ ਕਰਦੇ ਹਨ, ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ ਜੀ, ਗੁਰਾਂ ਨੂੰ ਨੀ ਪਾਉਂਦਾ ਬੰਦਿਆ, ਤੇਰਾ ਮਾਨ ਜੀ, ਮਾਨ, ਤੇਰਾ ਮਾਨ, ਤੇਰਾ ਮਾਨ ਜੀ, ਗੁਰਾਂ ਨੂੰ ਨੀ ਪਾਉਂਦਾ ਬੰਦਿਆ, ਤੇਰਾ ਮਾਨ ਜੀ, ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ, ਹੰਕਾਰ ਮੂਵੇ ਸੇ ਵੇ ਗਤੀ ਗਏ, ਮਰ ਜਨਮੈ ਫਿਰਿਆਵੇ। ਗੁਰੂ ਨੂੰ ਹੰਕਾਰ ਨਹੀਂ ਪਾਉਂਦਾ ਸਤਸੰਗ ਜੀ, ਕਿਸੇ ਵੀ ਪ੍ਰਕਾਰ ਦਾ ਮਨ ਵਿੱਚ ਹੰਕਾਰ ਹੋ ਜਾਏ ਰੱਬ ਨੂੰ ਪਾਉਂਦਾ ਨਹੀਂ ਹੈ। ਆਪਣੇ ਖਿਆਲਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਚੱਲੋ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ। ਜਿਹਦੇ ਵਰਗਾ ਦੁਨੀਆਂ 'ਤੇ ਤੀਰਥ ਕੋਈ ਨਹੀਂ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧ ਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਉਸ ਘਰ ਦੀ ਸੋਭਾ ਤਾਂ ਕਿ ਉਹਨੂੰ ਬੱਧਾ ਅਕਾਲ ਪੁਰਖ ਨੇ ਆਪ ਹੈ, ਉਹ ਕਿਸੇ ਇੰਜਨੀਅਰ ਦਾ ਨਹੀਂ ਬਣਾਇਆ ਹੋਇਆ, ਕਿਸੇ ਮਕੈਨੀਕਲ ਕਿਸੇ ਰਾਜ ਮਿਸਤਰੀ ਦਾ ਨਕਸ਼ਾ ਨਹੀਂ ਬਣਾਇਆ, ਉਹਨੂੰ ਅਕਾਲ ਪੁਰਖ ਨੇ ਆਪ ਬੱਧਾ ਸਤਸੰਗ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਮਰਦਾਨੇ ਦੀ ਅੰਸ਼ ਬੰਸ਼ ਕੀਰਤਨ ਕਰਦੀ ਸੀ, ਭਾਈ ਮਰਦਾਨਾ ਸੀ ਡੂਮ, ਮਰਾਸੀ ਨੂੰ ਕਹਿੰਦੇ ਨੇ ਡੂਮ, ਭਾਈ ਮਰਦਾਨੇ ਦਾ ਪੂਰਵਲੇ ਜਨਮਾਂ ਦਾ ਸੰਬੰਧ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ। ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਤਪ ਕੀਤਾ ਸੀ ਭਾਈ ਮਰਦਾਨਾ, ਜਿਹੜਾ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਚਰਨਾਂ ਚ ਰਿਹਾ। ਆਪਾਂ ਸਹਿਗਦਿਆਂ ਕਿਤੇ ਸੁਪਨੇ 'ਚ ਹੀ ਦਰਸ਼ਨ ਹੋ ਜਾਣ, ਸਾਧਸਾਂ ਜੀ ਸੁਪਨੇ 'ਚ ਵੀ ਉਹਨੂੰ ਦਰਸ਼ਨ ਹੁੰਦੇ ਨੇ ਜਿਹਦਾ ਹਿਰਦਾ ਸ਼ੁੱਧ ਹੁੰਦਾ। ਇਹ ਸ਼ੁੱਧ ਹਿਰਦੇ ਦੀ ਨਿਸ਼ਾਨੀ ਹੈ ਕਿ ਉਹਨੂੰ ਗੁਰੂ ਦੇ ਕਿਸੇ ਸੱਤ ਪੁਰਸ਼ ਦੇ ਦਰਸ਼ਨ ਹੋਣੇ, ਕਿਉਂਕਿ ਸਾਫ਼ ਪਾਣੀ ਦੇ ਵਿੱਚ ਅਕਸ਼ ਪੈਂਦਾ ਹੁੰਦਾ, ਸਾਫ਼ ਪਾਣੀ ਦੇ ਵਿੱਚ ਸਾਫ਼ ਪਾਣੀ 'ਚ ਮੂੰਹ ਦਿਸਦਾ ਹੁੰਦਾ, ਮੈਲੇ ਪਾਣੀ 'ਚ ਮੂੰਹ ਨਹੀਂ ਦਿਸੇਗਾ ਕਦੇ। ਆ ਦੇ ਲਓ ਸ਼ੀਸ਼ੇ ਉੱਤੇ ਗਰਦਾ ਪਿਆ ਹੋਵੇ, ਨਹੀਂ ਨਾ ਦਿਸਦਾ, ਕੱਪੜਾ ਮਾਰ ਕੇ ਸਾਫ਼ ਕਰੋ ਉਸੇ ਤਰ੍ਹਾਂ ਦਿਸ ਜਾਵੇ। ਹੁਣ ਜਿਹੜੀ ਆਪਣੀ ਆਤਮਾ ਉਹ ਤਾਂ ਪਰਿਪੂਰਨ ਹੈ ਨਾ ਆਤਮਾ, ਪਰ ਫਿਰ ਉਹਦਾ ਪ੍ਰਕਾਸ਼ ਕਿਉਂ ਨਹੀਂ ਪੈਂਦਾ ਆਪਣੇ ਮਨ 'ਤੇ? ਇਹਦੇ ਵਿੱਚ ਤਿੰਨ ਦੋਸ਼ ਨੇ ਆਪਣੇ ਮਨ ਦੇ ਵਿੱਚ, ਮਲ, ਵਿਕਸ਼ੇਪ ਅਤੇ ਅਵਰਨ, ਤਿੰਨ ਦੋਸ਼ ਨੇ। ਮਲ ਦੋਸ਼ ਕਹਿੰਦੇ ਨੇ ਮਨ ਦੇ ਵਿੱਚ ਮੈਲੇ ਖਿਆਲ ਨੇ, ਮਨ ਨੀਵੇਂ ਪਾਸੇ ਨੂੰ ਜਾਂਦਾ, ਬੁਰੇ ਫੁਰਨੇ ਮੈਲੇ ਖਿਆਲ। ਜੇ ਸ਼ੀਸ਼ਾ ਮੈਲਾ ਹੋਵੇ ਤਾਂ ਵੀ ਮੂੰਹ ਨਹੀਂ ਦਿਸਦਾ ਹੁੰਦਾ ਮੈਲੇ ਸ਼ੀਸ਼ੇ 'ਚ, ਮੈਲੇ ਖਿਆਲ ਨੇ ਆਪਣੇ ਅੰਦਰ ਨੀਵੇਂ ਪਾਸੇ ਨੂੰ ਜਾਂਦੇ। ਮਲ ਵਿਕਸ਼ੇਪ, ਵਿਕਸ਼ੇਪ ਕਹਿੰਦੇ ਨੇ ਮਨ ਨੇ ਟਿਕਣਾ ਨਾ ਕਦੇ, ਹਿੱਲਦਾ ਹੋਵੇ ਨਾ ਸ਼ੀਸ਼ਾ ਫਿਰ ਵੀ ਮੂੰਹ ਨਹੀਂ ਦਿਸੇਗਾ। ਵਿਕਸ਼ੇਪ ਕਹਿੰਦੇ ਨੇ ਸੰਕਲਪ ਵਿਕਲਪ ਫੁਰਨੇ ਕਰੀ ਜਾਂਦਾ, ਟਿਕਦਾ ਨਹੀਂ ਹੈ ਮਨ। ਤੀਜਾ ਦੋਸ਼ ਹੈ ਅਵਰਨ, ਅਵਰਨ ਕਹਿੰਦੇ ਨੇ ਭਰਮ ਨੂੰ, ਜਿਹੜਾ ਜੀਵ ਨੂੰ ਭਰਮ ਪਿਆ ਹੋਇਆ ਨਾ, ਮੱਛੀ ਵਾਲਾ ਭਰਮ ਹੈ ਇਹਦੇ ਅੰਦਰ। ਮੱਛੀ ਪਾਣੀ ਵਿੱਚ ਰਹਿੰਦੀ ਹੈ, ਉਹਦੇ ਅੰਦਰ ਵੀ ਪਾਣੀ ਹੈ ਬਾਹਰ ਵੀ ਪਾਣੀ ਹੈ, ਪਰ ਉਹਦੇ ਮਨ 'ਚ ਇੱਕ ਭਰਮ ਹੈ ਕਿ ਮੈਂ ਪਾਣੀ ਤੋਂ ਲਹਿਦਾ। ਪਰ ਸਾਧਸਾਂ ਜੀ ਉਹਨੂੰ ਪਤਾ ਉਦੋਂ ਲੱਗਦਾ ਜਦੋਂ ਸ਼ਿਕਾਰੀ ਕੁੰਡੀ ਸੁੱਟਦਾ ਪਾਣੀ 'ਚ, ਮੱਛੀ ਜ਼ਬਾਨ ਦੇ ਸਵਾਦ ਦੇ ਦੀਨ ਹੋਏ ਕੁੰਡੀ ਨੂੰ ਮੂੰਹ 'ਚ ਪਾ ਲੈਂਦੀ ਹੈ, ਜਦ ਮਾੜਾ ਜਿਹਾ ਹਿਲਾਉਂਦੀ ਹੈ ਨਾ ਕੁੰਡੀ ਨੂੰ, ਸ਼ਿਕਾਰੀ ਬਾਹਰ ਖਿੱਚ ਲੈਂਦਾ, ਫਿਰ ਉਹਨੂੰ ਪਤਾ ਲੱਗਦਾ ਮੈਂ ਤਾਂ ਪਾਣੀ ਦੇ ਵਿੱਚ ਸੀ। ਫਿਰ ਮੱਛਲੀ ਵਿਛੁੰਨੀ, ਨੈਣ ਰੁੰਨੀ, ਜਾਲ ਬੱਧਕ ਪਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਫਿਰ ਅੱਖਾਂ ਭਰ ਭਰ ਕੇ ਰੋਂਦੀ ਹੈ, ਪਤਾ ਨਹੀਂ ਸੀ ਨਾ ਵਿਚਾਰੀ ਨੂੰ ਮੈਂ ਪਾਣੀ ਦੇ ਵਿੱਚ ਹੀ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਮੱਛੀ ਦੀ ਹਾਲਤ ਆਪਣੇ ਮਨ 'ਤੇ ਘਟਾਈ ਹੈ ਮਹਾਰਾਜ ਨੇ। ਜਦੋਂ ਜਾਲ ਬਦਕਾਂ ਨੇ ਪਾਇਆ, ਅੱਖਾਂ ਭਰ ਰੋਈ ਮੱਛਲੀ, ਜਾਲ ਬਦਕਾਂ ਨੇ ਅੱਖਾਂ ਭਰ ਰੋਈ ਮੱਛਲੀ, ਜਾਲ ਬਦਕਾਂ ਨੇ ਅੱਖਾਂ ਭਰ ਰੋਈ ਮੱਛਲੀ। बदकाने जाल बदकाने पाया अखा पार रोई जदों जाल बदकाने पाया अखा पार रोई मछली ਮੱਛੀ ਦੇ ਮਨ ਚ ਭਰਮ ਹੈ ਕਿ ਮੈਂ ਪਾਣੀ ਤੋਂ ਲਹਿਦਾ ਹੈ ਪਾਣੀ ਚ ਜਿਵੇਂ ਆਪਾਂ ਨੂੰ ਭਰਮ ਹੈ ਕਿ ਪਰਮਾਤਮਾ ਕਿਤੇ ਹੋਰ ਹੈ ਮੈਂ ਉਹਦੇ ਤੋਂ ਵਿਛੜਿਆ ਇਹ ਵੀ ਮੱਛੀ ਵਾਲਾ ਹੀ ਭਰਮ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਤੇਰੇ ਵਿੱਚ ਹੈ ਤੂੰ ਉਹਦੇ ਵਿੱਚ ਹੈ ਤਨ ਮੈਂ ਹਰ ਹੈ ਹਰ ਮੈਂ ਤਨ ਹੈ ਸਰਬ ਨਿਰੰਤਰ ਸੋਏ ਹੁਣ ਇਹ ਭਰਮ ਕਦੋਂ ਟੁੱਟੇਗਾ ਕਦੋਂ ਭਰਮ ਇਹ ਜਿਵੇਂ ਪਾਣੀ ਦਾ ਘੜਾ ਭਰ ਕੇ ਸਮੁੰਦਰ ਵਿੱਚ ਰੱਖ ਦਿੱਤਾ ਘੜੇ ਦੇ ਅੰਦਰ ਵੀ ਪਾਣੀ ਹੈ ਬਾਹਰ ਵੀ ਪਾਣੀ ਹੈ ਪਰ ਖੱਪਰ ਨਹੀਂ ਨਾ ਫੁੱਟ ਰਿਹਾ ਜੇ ਤਾਂ ਨਹੀਂ ਮਿਲਦਾ ਜਦ ਖੱਪਰ ਫੁੱਟੇਗਾ ਤਬ ਪਾਣੀ ਮਿਲੇਗਾ ਅੰਦਰਲਾ ਬਾਹਰ ਆ ਜਿਹੜਾ ਦੇਹ ਦਿਆਸ ਹੋ ਗਿਆ ਨਾ ਆਪਾਂ ਨੂੰ ਦੇਹ ਦਿਆਸ ਕਿ ਮੈਂ ਸਰੀਰ ਹਾਂ ਪੰਜ ਤੱਤਾਂ ਦੀ ਦੇਹ ਹਾਂ ਸਿਆਣਾ ਬੜਾ ਮੈਂ ਸੋਹਣਾ ਬੜਾ ਮੈਂ ਇਹ ਦੇਹ ਦਿਆਸ ਪੱਕ ਗਿਆ ਜਿਹੜਾ ਭਰਮ ਦਾ ਖੱਪਰ ਬਣ ਗਿਆ ਵਿੱਚ ਜਦ ਦੇਹ ਦਿਆਸ ਟੁੱਟੇਗਾ ਤੇਰਾ ਇਹ ਦੇਹ ਦਿਆਸ ਟੁੱਟਦਾ ਸ਼ਬਦ ਦੇ ਵਿਆਸ ਨਾਲ ਜਿੰਨਾ ਸਿਮਰਨ ਕਰਾਂਗੇ ਵੱਧ ਤੋਂ ਵੱਧ ਤੇਲ ਦੀ ਧਾਰਾ ਵੱਧ ਤੇਲ ਹੁੰਦਾ ਭਾਰਾ ਇੱਕ ਭਾਂਡੇ ਚੋਂ ਦੂਜੇ ਭਾਂਡੇ ਤੇਲ ਪਾਓ ਤੁਸੀਂ ਉਹਦੀ ਧਾਰ ਨਹੀਂ ਟੁੱਟਦੀ ਹੁੰਦੀ ਕਦੇ ਜਿੰਨੀ ਮਰਜ਼ੀ ਪਤਲੀ ਕਰ ਲਓ ਸਤਿਪੁਰਸ਼ ਕਹਿੰਦੇ ਸ਼ਬਦ ਨਾਲ ਤੇਲ ਦੀ ਧਾਰਾ ਵੱਤ ਲਿਵ ਲਾਉਣੀ ਕਦੇ ਵੀ ਨਾਮ ਭੁੱਲੇ ਨਾ ਉਹਨੂੰ ਇੰਨਾ ਅਭਿਆਸ ਕਰਦਾ ਫਿਰ ਇਹਦਾ ਦੇਹ ਦਿਆਸ ਟੁੱਟਦਾ ਦੇਹ ਦਿਆਸ ਖੱਪਰ ਸੂਖਮ ਜਿਹਾ ਰਹਿ ਜਾਂਦਾ ਫਿਰ ਪੜਦਾ ਸੂਖਮ ਜਿਹਾ ਜਿਵੇਂ ਗੰਢੇ ਦਾ ਛਿਲਕਾ ਹੁੰਦਾ ਨਾ ਪਤਲਾ ਦੇ ਵਿੱਚ ਇੰਨਾ ਕੁ ਰਹਿ ਜਾਂਦਾ ਉਹ ਆਪ ਨਹੀਂ ਲੈਂਦਾ ਫਿਰ ਉਹ ਗੁਰੂ ਲਾਉਂਦਾ ਸਾਸ ਕਿਸੇ ਹੋਰ ਕੋਲਾਂ ਤੁਰ ਜਾਓ ਕਿਤੇ ਪੜਦਾ ਚਲੋ ਆਉਣ ਉਹ ਹੋਰ ਪਾ ਦੇਗਾ ਇੱਕ ਹੋਰ ਜਦ ਸਿੱਖ ਆ ਕੇ ਮੱਥਾ ਟੇਕੇਗਾ ਨਾ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਗ੍ਰੰਥੀ ਸਿੰਘ ਹੁਕਮਨਾਮਾ ਲਏਗਾ ਜਦ ਪਹਿਲਾ ਸ਼ਬਦ ਬੋਲੇਗਾ ਅਵਨਾਸੀ ਜੀ ਅੰਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਉਸੇ ਵੇਲੇ ਭਰੇ ਹੋ ਜਾ ਤੁਸੀਂ ਕਹੋਗੇ ਅਸੀਂ ਰੋਜ਼ ਸੁਣਦੇ ਹਾਂ ਜਿੰਨਾ ਚਿਰ ਦੀਵਾ ਨਹੀਂ ਤੇਲ ਨਹੀਂ ਬੱਤੀ ਨਹੀਂ ਹੈ ਕਿਵੇਂ ਜਗਾਉਂਗੇ ਜਗ ਜਗਾ ਦੀਵਾ ਨਹੀਂ ਜਗ ਪਹਿਲਾਂ ਦੀਵਾ ਚੰਗੇ ਕਰਮਾਂ ਦਾ ਮਾੜੇ ਕੰਮ ਛੱਡ ਕੇ ਫਿਰ ਉਪਾਸ਼ਨਾ ਦਾ ਤੇਲ ਉਪਾਸ਼ਨਾ ਕਹਿੰਦੇ ਨੇ ਸਿਮਰਨ ਕਰਨ ਨੂੰ ਹਰ ਵੇਲੇ ਸਿਮਰਨ ਫਿਰ ਵਿਰਾਗ ਦੀ ਬੱਤੀ ਤੜਫ ਪੈਦਾ ਹੋ ਜਾਏ ਦੇ ਅੰਦਰ ਰੱਬ ਨੂੰ ਮਿਲਣ ਦੀ ਕਿ ਕਦ ਟਾਈਮ ਆਏਗਾ ਜਿੱਥੋਂ ਵਿਛੜਿਆ ਮੈਂ ਉਹ 'ਚ ਮਿਲ ਜਾਊਂ ਉਹਦੇ ਮਨ ਦੇ ਵਿੱਚ ਹਰ ਵੇਲੇ ਇਹ ਇੱਛਾ ਬਣੀ ਰਹੇ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਮਨ ਬੈਰਾਗ Thank you. दर्शन देखने का चाहो देखने का दर्शन देखने का चाहो दर्शन देखने का चाहो दर्शन देखने का जाओ देखने का जाओ मन बैराग पया दर्शन देखने का बैराग पया दर्शन देखने का जाओ जिचर वसै सहेलड़ी जिचर साथी नाल जां साथी उठ चलिया तां तन खाकू राल मन बैराग पया दर्शन देखने का चाओ फिर उदे अंदर तड़फ बैराग दी बत्ती तड़फ पैदा हो जांदी जद तीन गल्लां तैयार हो जान बत्ती तेल अते दीवा बस फिर सीख रगड़न जिन्ना देर लगती जदी जग जाते हूं आप ज्ञान 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 सारी जिंदगी करी जाओ ज्ञान 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 नहीं ज्ञान होगा ज्ञान को गल्ला नाल नहीं हुंदा ज्ञान तो शब्दी कमाई से हुंदा है इस करके साध सिंह जी ये तीन दोष ने मन दे विच मल ये निष्काम कर्म करन ते दूर हुंदा है मल दोष संगत दी सेवा करनी जाके दर्शन करने मन च कोई इच्छा ना रखनी ये निष्काम कर्म मन नूं शुद्ध कर दे जिहड़ा विक्षेप है ये सिमर नाल दूर हुंदा है वध तों वध सिमरन करदा 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 रहत रहत रह जाए विकारा गुरपुरे के शब्द पर विक्षेप दूर हो जांदा एकाग्र हो के मन शुद्ध हो के मन एकाग्र हो जांदा जद शुद्ध ते एकाग्र मन हो जांदा फिर गुरु दा एक आत्मा दा बोधक वचन कहन से उसे वेले अज्ञान दा पर्दा लह के ज्ञान दा प्रकाश हो जांदा है फिर मुड़के अज्ञानी नहीं हुंदा कदे भावें माया दे ढेर च सुत्ता रहे भावें लैके कृपाण जंग करदा ब्रह्म ज्ञानी सिख जंग भी करदे रहे ने गुरसिख पर ज्ञान च नहीं फर्क पैंदा उहदे कदे अज्ञानवान अज्ञानी नहीं हुंदा जिवें पढ़िया होया अनपढ़ कदे नहीं हुंदा मुड़के भावें एक क्लास पढ़िया हो अनपढ़ नहीं कदे होएगा इस तरह जब ज्ञान की अवस्था च चलेगा मुड़के ज्ञानी नहीं होएगा इस करके ये शुद्ध हिरदे के लक्षण ने कि उन्हों दर्शन होने सतपुरशां दे गुरु दे किसे धर्म स्थान दे जिदा शुद्ध हिरदा हो ये पहला पहला ही निशानियां ने शुद्ध हिरदे दी सुआओ आपां सुपने च भी तरसदे आं कि सतगुरां दे दीदार हो जाण ਪਰ ਧੰਨ ਸੀ ਭਾਈ ਮਰਦਾਨਾ ਜੀ ਦੀ ਸਾਰੀ ਜ਼ਿੰਦਗੀ ਮਹਾਰਾਜ ਦੇ ਨਾਲ ਗੁਜ਼ਰੀ। ਕਿੰਨੇ ਕ ਜਨਮਾਂ ਦਾ ਤਪ ਕੀਤਾ ਸੀ ਮਰਦਾਨੇ ਦਾ, ਫਿਰ ਮਰਦਾਨੇ ਦੇ ਅੱਗੇ ਅੰਸ਼ ਵੰਸ਼ ਕੀਰਤਨ ਕਰਦੀ ਰਹੀ ਪੰਜਵੇਂ ਪਾਤਸ਼ਾਹ ਤੱਕ। ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਕੀਰਤਨ ਕਰਦੇ ਨੇ ਸੱਤਾ ਤੇ ਬਲਵੰਡਾ, ਇਹ ਵੀ ਦੋਵੇਂ ਡੂਮ ਨੇ, ਮਰਾਸੀ ਨੇ, ਬਹੁਤ ਆਲਾ ਕੀਰਤਨ ਕਰਦੇ ਨੇ। ਸੰਗਤਾਂ ਵਿੱਚ ਇਹਨਾਂ ਦਾ ਬਹੁਤ ਸਤਿਕਾਰ ਹੈ। ਸਾਧ ਸੰਗਤ ਗੁਰੂ ਦੀ ਬਾਣੀ ਕੋਈ ਵੀ ਪੜ੍ਹੇ, ਜਿਹੜੇ ਗੁਰੂ ਨਾਲ ਪ੍ਰੇਮ ਰੱਖਣ ਵਾਲੇ ਨੇ ਉਹਨਾਂ ਨੂੰ ਫਿਰ ਉਹ ਚੰਗਾ ਲੱਗਣ ਲੱਗ ਜਾਂਦਾ। ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਗੁਰੂ ਦੀ ਬਾਤ ਕਰਦਾ, ਗੁਰੂ ਦਾ ਜਸ ਕਰਦਾ, ਉਹ ਗੁਰਸਿੱਖਾਂ ਨੂੰ ਪਿਆਰਾ ਲੱਗਦਾ। ਪਰ ਉਹ ਨਾ ਸਮਝੇ ਵੀ ਮੇਰੇ ਕਰਕੇ ਮੈਨੂੰ ਸਤਿਕਾਰ ਕਰਦੇ ਨੇ, ਫਿਰ ਥੋੜੇ ਦਿਨ ਹੀ ਹੁੰਦਾ ਹੁੰਦਾ, ਬਾ ਪਤਾ ਨਹੀਂ ਕਿੱਧਰ ਨੂੰ ਜਾਂਦਾ। ਫਿਰ ਜੇ ਹੰਕਾਰ ਜਿਹਾ ਹੋ ਜਾਵੇ, ਹੋ ਜਾਂਦਾ। ਵੈਸੇ ਅਰਦਾਸ ਕਰਦਾ ਰਹੇ ਗੁਰੂ ਦੇ ਅੱਗੇ, ਸੇਵਕ ਬਣਿਆ ਰਹੇ, ਫਿਰ ਸਾਰੀ ਵਸਤੂ ਸੇਵਕ ਨੂੰ ਮਿਲ ਜਾਂਦੀ। ਇੱਥੇ ਮਾੜੀ ਜਿਹੀ ਗੰਢੀ ਮਿਲੀ ਨਹੀਂ, ਜਦ ਹੀ ਪੰਸਾਰੀ ਬਣ ਜਾਂਦਾ। ਹਲਦੀ ਦੀ ਗੰਢੀ ਮਾੜੀ ਜਿਹੀ ਮਿਲ ਜਾਏ, ਕਹਿੰਦਾ ਹੁਣ ਮੈਂ ਪੰਸਾਰੀ ਹਾਂ, ਮੈਂ ਕਹਾਂ ਘਾਟਾਂ ਕਿਤੇ, ਪੰਸਾਰੀ ਤਾਂ ਮੈਂ ਹੀ ਹਾਂ। ਪੁੱਛੇ ਸੌਦਾ ਕਿੰਨਾ ਕੁ ਹੈ, ਗੰਢੀ ਹੈਗੀ ਇੱਕ ਹਲਦੀ ਦੀ ਮੇਰੇ ਕੋਲ। ਆਪਾਂ ਨੂੰ ਤਾਂ ਗੰਢੀ ਬਹੁਤ ਹੈ ਜਦ ਹੀ ਪੰਸਾਰੀ। ਪਰ ਸਾਧ ਸੰਗਤ ਜੀ ਇਸ ਘਰ ਦੇ ਵਿੱਚ ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚ। ਜੇ ਤੂੰ ਪਰਮਾਤਮਾ ਨੂੰ ਪਾਉਣਾ ਨਾ, ਫਿਰ ਭਗਤ ਕਬੀਰ ਜੀ ਦੱਸਦੇ ਨੇ, ਰੋੜਾ ਹੋ ਜਾ ਸਾਧੂਆਂ ਦੀ ਬਾਟ ਦਾ, ਛੱਡ ਕੇ ਗਮਾਨ ਨੂੰ ਮਨਾਵੇ, ਰੋੜਾ ਹੋ ਜਾ ਸਾਧੂਆਂ ਦੀ ਬਾਟ ਦਾ, ਛੱਡ ਕੇ ਗਮਾਨ ਹੋ ਮਨਾ। ਛੱਡ ਕੇ ਕਮਾਨ ਰੋੜਾ ਹੋ ਜਾ ਬਈ ਸਾਧੂਆਂ ਦੀ ਬਾਟ ਦਾ, ਛੱਡ ਕੇ ਕਮਾਨ ਹੋ ਮਨਾ। ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਗੁਰੂ ਘਰ ਵਿੱਚ ਜਿਹੜਾ ਗੁਰੂ ਕਾ ਜਸ ਕਰਦਾ, ਬਾਣੀ ਪੜ੍ਹਦਾ, ਕੀਰਤਨ ਕਥਾ ਕਰਦਾ, ਜਿਨ੍ਹਾਂ ਸੰਗਤਾਂ ਦਾ ਗੁਰੂ ਨਾਲ ਪਿਆਰ ਹੈ, ਉਹਨਾਂ ਨੂੰ ਫਿਰ ਉਹ ਪਿਆਰਾ ਲੱਗਦਾ, ਉਹਦਾ ਸਤਿਕਾਰ ਕਰਦੇ ਨੇ। ਉਹ ਅੱਗੇ ਸੋਚੇ ਵੀ ਮੇਰੇ ਕਰਕੇ ਨਹੀਂ, ਗੁਰੂ ਕਰਕੇ ਸਤਿਕਾਰ ਹੁੰਦਾ ਹੈ। ਇਹ ਸੱਤੇ ਬਲਵੰਡੇ ਦਾ ਸੰਗਤਾਂ ਬਹੁਤ ਸਤਿਕਾਰ ਕਰਦੀਆਂ ਨੇ। ਸਾਧਸੰਗਤ ਜੀ ਭਾਂਡਾ ਛੋਟਾ ਹੋਵੇ, ਵਸਤੂ ਮਿਲ ਜਾਏ ਜ਼ਿਆਦੀ, ਜਾਂ ਭਾਂਡਾ ਫਟ ਜਾਂਦਾ ਜਾਂ ਵਸਤੂ ਡੁੱਲ ਜਾਂਦੀ, ਇਹ ਕੰਮ ਤਾਂ ਹੁੰਦਾ ਹੀ ਹੁੰਦਾ। ਪੰਜਵੇਂ ਪਾਤਸ਼ਾਹ ਦੀ ਹਜ਼ੂਰੀ ਚ ਕੀਰਤਨ ਕਰਦੇ ਸੀ ਭਾਈ ਸੱਤਾ ਬਲਵੰਡਾ। ਸੰਗਤਾਂ ਪਦਾਰਥ ਭੇਟਾ ਕਰਕੇ ਸਤਿਕਾਰ ਕਰਦੀਆਂ ਸੀ, ਪਰ ਉਹ ਜਿਹੜਾ ਸਤਿਕਾਰ ਸੀ, ਜਿਹੜਾ ਗੁਣ ਸੀ, ਉਹਨਾਂ ਨੇ ਹੰਕਾਰ ਦਾ ਰੂਪ ਧਾਰ ਲਿਆ ਅੰਦਰ। ਜੇ ਸ਼ੁਭ ਗੁਣ ਹੋਣ ਨਾਲ ਹੋਵੇ ਨਿਮਰਤਾ, ਜਿਹੜਾ ਸ਼ੁਭ ਗੁਣਾਂ ਦਾ ਗਹਿਣਾ ਹੋਵੇ ਨਿਮਰਤਾ, ਜੇ ਸ਼ੁਭ ਗੁਣ ਹੋਣ ਤਾਂ ਨਿਮਰਤਾ ਹੋਵੇ ਨਾਲ, ਫਿਰ ਤਾਂ ਕਹਿਣਾ ਹੀ ਕੀ ਹੈ, ਸੋਨੇ ਤੇ ਸੁਹਾਗੇ ਦੀ ਗੱਲ ਹੈ। ਜੇ ਸ਼ੁਭ ਗੁਣ ਹੋ ਕੇ ਆ ਜਾਵੇ ਹੰਕਾਰ, ਬਸ ਫਿਰ ਨਰਾਦਰ ਦਾ ਕਾਰਨ ਬਣ ਜਾਂਦਾ। ਇਹ ਗੁਰੂ ਹੀ ਕਿਰਪਾ ਕਰੇ ਤਾਂ ਹੀ ਬਚਿਆ ਜਾ ਸਕਦਾ, ਨਹੀਂ ਤਾਂ ਜਦੋਂ ਚਾਰ ਕੁ ਬੰਦੇ ਫਤਿਹ ਬੁਲਾਉਣ ਲੱਗ ਜਾਂਦਾ, ਉਹ ਕਹਿੰਦਾ ਹੁਣ ਮੇਰੇ ਕਰਕੇ ਹੀ ਹੈ, ਮਾੜਾ ਮੋਟਾ ਜਿਹੜਾ ਖੜਕਾ ਦਲਕਾ ਜਿਹਾ ਹੈ ਮੇਰੇ ਕਰਕੇ ਹੋ ਰਿਹਾ। ਇਹ ਤਾਂ ਇਹ ਸੱਤੇ ਬਲਵੰਡੇ ਦੇ ਅੰਦਰ ਹੰਕਾਰ ਨੇ ਰੂਪ ਧਾਰ ਲਿਆ। ਉਹ ਜਿਹੜਾ ਸੰਗਤਾਂ ਸਤਿਕਾਰ ਕਰਦੀਆਂ ਸੀ, ਸ਼ੁਭ ਗੁਣ ਸੀ ਇਹਨਾਂ ਦੇ ਅੰਦਰ। ਹੁਣ ਇਹ ਮਨ ਚ ਸੋਚਦੇ ਨੇ ਵੀ ਜਿਹੜੀ ਸੰਗਤ ਆਉਂਦੀ ਹੈ ਨਾ ਅੰਮ੍ਰਿਤਸਰ ਸਾਹਿਬ, ਉਹ ਸਾਡੇ ਕੀਰਤਨ ਕਰਕੇ ਆਉਂਦੀ ਹੈ, ਵੀ ਜੇ ਅਸੀਂ ਕੀਰਤਨ ਨਾ ਕਰੀਏ ਇੱਥੇ ਕਿੰਨੇ ਆਉਣਾ, ਸਾਡੇ ਵਰਗਿਆਂ ਨੂੰ ਵੀ ਫਰੇਵਾਂ ਜਿਹਾ ਹੋ ਜਾਂਦਾ ਇਹੋ ਜਿਹਾ, ਵੀ ਅਸੀਂ ਇੱਥੇ ਵਾਜਾ ਵਜਾਉਂਦੇ ਹਾਂ ਤਾਂ ਲੰਗਰ ਚੱਲਦਾ, ਇੱਥੇ ਪਤਾ ਨਹੀਂ ਕਿੰਨੇ ਵਜਾ ਕੇ ਚਲੇ ਗਏ, ਜੇ ਹੋਰ ਕਿੰਨੇ ਵਜਾਉਣਗੇ ਬਹੁਤ। ਇਹ ਤਾਂ ਗੁਰੂ ਜਿਹਦੇ ਵੀ ਸਿਰ 'ਤੇ ਹੱਥ ਧਰੇ ਉੱਤੋਂ ਜਿਹੜੀ ਮਰਜ਼ੀ ਸੇਵਾ ਕਰਾ ਲਵੇ, ਚਾਹੇ ਖੂਨੀ ਹਾਥੀ ਦਾ ਮੁਕਾਬਲਾ ਕਰਾ ਲਵੇ, ਚਾਹੇ ਕਿਰਪਾਲ ਦਾਸ ਮਹੰਤ ਦਾ ਮੰਤ ਤੋਂ ਜੰਗ ਕਰਾ ਲਵੇ, ਚਾਹੇ ਗੁੰਗੇ ਦੇ ਸਿਰ 'ਤੇ ਧਾਤ ਧਰ ਕੇ ਗੀਤਾ ਦੇ ਅਰਥ ਕਰਾ ਲਵੇ, ਜੋ ਕੁਛ ਮਰਜ਼ੀ ਕਰਾ ਸਕਦਾ ਗੁਰੂ। ਪਰ ਇਹ ਤਾਂ ਸਮਝੇ ਵੀ ਗੁਰੂ ਮੇਰੇ 'ਤੇ ਕਿਰਪਾਲੂ ਹੋਇਆ, ਮੈਨੂੰ ਸੇਵਾ ਮੇਰੇ ਭਲੇ ਵਾਸਤੇ ਬਖਸ਼, ਫਿਰ ਬਚਿਆ ਰਹਿੰਦਾ। ਇਹਨਾਂ ਦੇ ਮਨ ਦੇ ਵਿੱਚ ਹੰਕਾਰ ਦਾ ਰੋਗ ਵੱਧਦਾ ਜਾਂਦਾ ਵੀ ਜਿਹੜਾ ਇੰਨੇ ਚੜਾਵੇ ਚੜ੍ਹਦੇ ਆ ਨਾ, ਪਦਾਰਥ ਆਉਂਦੇ ਨੇ ਸੰਗਤਾਂ ਦੇ ਇਕੱਠ ਹੁੰਦੇ ਨੇ, ਤਾਂ ਸਾਡੇ ਕਰਕੇ ਹੁੰਦੇ ਨੇ। ਜੇ ਅਸੀਂ ਕੀਰਤਨ ਨਾ ਕਰੀਏ ਇੱਥੇ ਕਿੰਨੇ ਆਉਣਾ ਹੈ। ਖੈਰ ਉਹ ਅੰਦਰ ਰੋਗ ਵੱਧਦਾ ਚਲਿਆ ਗਿਆ। ਇੱਕ ਦਿਨ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸੱਤਾ ਤੇ ਬਲਵੰਡਾ ਬੇਨਤੀ ਕਰਦੇ ਨੇ ਕਿ ਮਹਾਰਾਜ ਸਾਡੀ ਲੜਕੀ ਦੀ ਸ਼ਾਦੀ ਹੈ, ਅਸੀਂ ਗੁਰੂ ਨਾਨਕ ਦੇਵ ਮਹਾਰਾਜ ਵੇਲੇ ਤੋਂ ਕੀਰਤਨ ਕਰਦੇ ਹੁੰਦੇ ਹਾਂ ਗੁਰੂ ਘਰ 'ਚ, ਅਤੇ ਸਾਡੀ ਮਦਦ ਕਰਿਓ, ਵਿਆਹ ਸ਼ਾਦੀ ਹੈ ਸਾਡੀ ਲੜਕੀ ਦੀ। ਗੁਰੂ ਮਹਾਰਾਜ ਕਹਿੰਦੇ ਭਾਈ ਸੱਤਾ ਬਲਵੰਡਾ, ਉਹ ਤੁਸੀਂ ਗੁਰੂ ਘਰ ਦੇ ਕੀਰਤਨੀਏ, ਤੁਹਾਨੂੰ ਕਿਹੜੀ ਗੱਲ ਦਾ ਘੱਟ ਹੈ, ਜਿੰਨੀ ਤੁਸੀਂ ਕਹੋਗੇ ਉਨੀ ਤੁਹਾਡੀ ਮਦਦ ਕਰਾਂਗੇ। ਸਾਧਸੰਗ ਜੀ, ਜਿਹੜੀ ਹਿਰਦੇ 'ਚ ਚੀਜ਼ ਹੁੰਦੀ ਹੈ ਨਾ, ਉਹ ਲੁਕਦੀ ਨਹੀਂ, ਉਹ ਨਿਕਲਦੀ ਜ਼ਰੂਰ ਹੁੰਦੀ। ਜਿੰਨਾ ਮਰਜ਼ੀ ਉੱਤੋਂ ਨਿਮਰਤਾ ਜੀ ਵਿਖਾਈ ਜਾਏ, ਨਿਕਲ ਆਉਂਦੀ ਹੈ ਜ਼ਰੂਰ, ਛੁਪਦੀ ਨਹੀਂ ਹੁੰਦੀ। ਭਾਂਡੇ ਦੇ ਉੱਤੇ ਢੱਕਣ ਦਿੱਤਾ ਨਾ, ਢੱਕਿਆ ਰਿਹਾ ਕਰੋ, ਜਦ ਮੂਧਾ ਕਰੋਗੇ ਉਸ ਜਿਹੜੀ ਵਸਤੂ ਡੁੱਲ ਜਾਏਗੀ ਵਿੱਚੋਂ। ਜੇ ਦੁੱਧ ਪਾਇਆ ਦੁੱਧ ਡੁੱਲ ਜਾਏਗਾ, ਜੇ ਲੱਸੀ ਹੈ ਪਾਣੀ ਹੈ ਜਿਹੜੀ ਚੀਜ਼ ਹੋਏਗੀ ਨਿਕਲ ਜਾਏਗੀ ਅੰਦਰ। ਆ ਕਈ ਆਪਣੇ ਹੰਕਾਰ ਦੇ ਉੱਤੇ ਨਿਮਰਤਾ ਦਾ ਵਰਕ ਵੀ ਲਾਈ ਫਿਰਦੇ ਨੇ, ਨਾ ਜੀ ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਹਾਂ ਜੀ, ਬਸ ਤੁਹਾਡੇ ਕਰਕੇ ਚਰਨਾਂ ਕਰਕੇ ਬਚੇ ਫਿਰਦੇ ਹਾਂ। ਇਹ ਵਰਕ ਲਾਇਆ ਹੋਇਆ ਉੱਤੇ, ਹੰਕਾਰ ਦੇ ਉੱਤੇ ਵੀ ਸਾਡਾ ਹੰਕਾਰ ਲੁਕਿਆ ਰਹੇ। ਉਹਨੂੰ ਤੁਸੀਂ ਦੋ ਤਿੰਨ ਵਾਰੀ ਕਹਿ ਦਿਓ ਵੀ ਸਾਡੇ ਚਰਨਾਂ ਦੀ ਧੂੜ ਹੈ, ਚਾਰ ਪੰਜ ਵਾਰੀ ਕਹਿ ਦਿਓ, ਬਸ ਨਿਕਲੇਗਾ ਅੰਦਰੋਂ ਅਸਲੀ ਸਮਾਨ ਹੈ ਜਿਹੜਾ, ਨਹੀਂ ਲੁਕੇਗਾ। ਦਸਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਮਹਾਤਮਾ ਆ ਗਿਆ, ਉਹਦਾ ਉਹ ਆ ਕੇ ਜਦੋਂ ਬੈਠਿਆ ਨਾ, ਮਹਾਰਾਜ ਨੇ ਆਪਣੇ ਕੋਲ ਬਿਠਾ ਲਿਆ ਉਹਨੂੰ ਤਖ਼ਤ ਦੇ। ਮਹਾਰਾਜ ਕਹਿੰਦੇ ਮਹਾਤਮਾ ਜੀ ਤੁਹਾਡਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਹੈ ਸ਼ੀਤਲ ਦਾਸ। ਸੁਥਰਾ ਦੇਖ ਰਿਹਾ ਸੀ ਵੀ ਮੇਰੇ ਗੁਰੂ ਦੇ ਬਰਾਬਰ ਜਾ ਕੇ ਬਹਿ ਗਿਆ, ਲੰਗੋਟੀ ਪਾਈ ਹੈ, ਸਵਾਹ ਮਲੀ ਹੋਈ ਹੈ ਇਹਨੇ। ਕਿੱਡੀ ਭਾਵਨਾ ਸੀ ਸੁਥਰੇ ਨੂੰ ਮਾਰ ਦੇ ਉੱਤੇ ਕਿ ਠੀਕ ਹੈ, ਗੁਰੂ ਨੇ ਸਤਿਕਾਰ ਕੀਤਾ, ਉਹਦਾ ਉਹਨੂੰ ਮਰ ਦੇ ਬਰਾਬਰ ਨਹੀਂ ਸੀ ਬੈਠਣਾ ਚਾਹੀਦਾ। ਸੁਥਰਾ ਉਹਦੇ ਮਗਰ ਆ ਕੇ ਬਹਿ ਗਿਆ। ਮਹਾਰਾਜ ਕਹਿੰਦੇ ਮਹਾਤਮਾ ਜੀ ਕੀ ਨਾਂ ਹੈ ਤੁਹਾਡਾ? ਕਹਿੰਦਾ ਜੀ ਸ਼ੀਤਲ ਦਾਸ। ਸੁਥਰਾ ਮਗਰ ਬੈਠ ਗਿਆ ਅੱਗੇ। ਉਹ ਸੁਥਰਾ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ। ਉਹ ਲੱਗ ਗਿਆ ਫਿਰ ਛੱਡਣ ਵੱਡੇ ਵੱਡੇ ਪੜੋਲਾ, ਇਹ ਭਾਵੇਂ ਸਾਡੇ ਤੋਂ ਸੁਣ ਲਿਓ ਭਾਵੇਂ ਕਿਸੇ ਤੋਂ ਸੁਣ ਲਿਓ, ਆਪਣੀ ਵਡਿਆਈ ਦੇ ਗੁਣ ਗਾਉਂਦਾ ਹੁੰਦਾ। ਉਹ ਕਦੀ ਨਹੀਂ ਕਹਿੰਦਾ ਵੀ ਮੇਰੇ ਚ ਔਗਣ ਵੀ ਹੈ ਕੋਈ, ਉਹ ਕਹਿੰਦਾ ਮੇਰੇ ਚ ਕੋਈ ਔਗਣ, ਮੈਂ ਤਾਂ ਦੁੱਧ ਦਾ ਧੋਤਾ ਹੋਇਆ, ਮੇਰੇ ਨੇੜੇ ਤਾਂ ਵਡਿਆਈ ਆਉਂਦੀ ਕੋਈ ਨਹੀਂ, ਬਾਕੀ ਸਿਰੇ ਦੇ ਹੀ ਨੇ ਸਾਰੇ, ਜਿਹਦੇ ਤੋਂ ਮਰਜ਼ੀ ਸੁਣ ਲਿਓ ਦੁਨੀਆ ਚ, ਆਪਣੇ ਗੁਣ ਦੂਜਾ ਗਿਆ। ਸੁਥਰਾ ਪੁੱਛਦਾ ਮਹਾਤਮਾ ਜੀ ਆਪ ਜੀ ਦਾ ਸ਼ੁਭ ਨਾਮ ਕੀ ਹੈ? ਉਹ ਕਹਿੰਦਾ ਜੀ ਸਾਡਾ ਨਾਂ ਹੈ ਸ਼ੀਤਲ ਦਾਸ ਜੀ, ਬੜੀ ਨਿਮਰਤਾ ਜੀ ਨਾਲ। ਫਿਰ ਲੱਗ ਗਿਆ ਗੱਲਾਂ ਕਰਨ ਸੁਥਰਾ, ਕਿੱਥੋਂ ਆਏ ਮਹਾਤਮਾ ਜੀ, ਕੀ ਕਰਦੇ ਹੋਏ ਹੋ? ਦੱਸੀ ਗਿਆ। ਫਿਰ ਪੁੱਛਦਾ ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ? ਕਹਿੰਦਾ ਤੈਨੂੰ ਦੱਸਿਆ ਤਾਂ ਹੈਗਾ ਸੀ ਮੇਰਾ ਨਾਂ ਸ਼ੀਤਲ ਦਾਸ। ਫਿਰ ਗੱਲਾਂ ਛੇੜ ਲਈ, ਉਹ ਕੱਢੇਗਾ ਅੰਦਰੋਂ ਜਿਹੜੀ ਅੰਦਰ। ਆਪਾਂ ਤਾਂ ਗੱਲਾਂ ਮਿੱਠੀਆਂ ਜਿਹੀਆਂ ਸੁਣ ਕੇ ਭੱਜ ਲੈਂਦੇ ਹਾਂ ਨਾ, ਮਗਰ ਆ ਮਾਈਆਂ ਬੈਠੀਆਂ ਨਾ, ਇਹ ਸਿਆਣੀਆਂ ਬੜੀਆਂ ਨੇ, ਇਹ ਮਿੱਟੀ ਦੇ ਭਾਂਡੇ 'ਤੇ ਹੱਥ ਮਾਰ ਕੇ ਦੱਸਦੇ ਨੇ ਪੱਕਾ ਕਿ ਪਿੱਲਾ, ਇੰਨੀਆਂ ਸਿਆਣੀਆਂ। ਪਰ ਕਮਲ ਵੀ ਬੜਾ ਕੁੱਟਦੀਆਂ ਨੇ, ਧਾਗੇ ਵਾਲੇ ਪਾਸੇ ਭੱਜ ਲੈਂਦੀਆਂ ਨੇ ਜਦੋਂ। ਇਹ ਸਾਰੇ ਧਾਗਿਆਂ ਦਾ, ਮੰਤਰਾਂ ਦਾ ਇਹ ਪ੍ਰਚਾਰ ਕਰਦੀਆਂ ਬੈਠੀਆਂ ਜਿਹੜੀਆਂ, ਭਾਵੇਂ ਅਗਲੀ ਵਾਰੀ ਪੂਰਨਮਾਸ਼ੀ ਨੂੰ ਨਾ ਹੀ ਆਉਣਾ, ਵੀ ਉੱਥੇ ਤਾਂ ਸਾਨੂੰ ਹੀ ਕਹੀ ਜਾਂਦੇ ਨੇ, ਘੱਟ ਭਾਈ ਵੀ ਨਹੀਂ ਹੈਗੇ। ਇਹ ਅਗਲੀ ਪੂਰਨਮਾਸ਼ੀ ਵੀ ਦੱਸ ਦਿਆਂਗਾ ਭਾਈ ਕੀ ਕਰਦੇ ਨੇ, ਹੁਣ ਜ਼ਿਆਦਾ ਆਉਣਗੇ ਵੀ ਸੁਣਾਂਗੇ ਭਾਈ ਨੂੰ ਕੀ ਕਹਿੰਦੇ ਨੇ। ਉਹ ਸੁਥਰਾ ਫਿਰ ਗੱਲਾਂ ਬਾਤਾਂ ਕਰਦਾ ਕਰਦਾ ਕਹਿੰਦਾ ਮਹਾਤਮਾ ਜੀ ਆਪ ਜੀ ਦਾ ਸ਼ੁਭ ਨਾਮ ਕਿਹਾ? ਤੈਨੂੰ ਦੱਸਿਆ ਨਹੀਂ ਉਹ ਪਹਿਲਾਂ ਦੋ ਵਾਰੀ ਸ਼ੀਤਲ ਦਾਸ ਹੈ ਨਾ? ਥੋੜਾ ਜਿਹਾ ਗਰਮ ਹੋ ਗਿਆ ਕੰਮ, ਸੁਥਰਾ ਸਮਝ ਗਿਆ ਵੀ ਨਿਕਲਣ ਵਾਲੀ ਹੈ। ਫਿਰ ਗੱਲਾਂ ਬਾਤਾਂ ਛੇੜ ਲੀਆਂ, ਕਦ ਦੇ ਸਾਧੂ ਬਣੇ ਮਹਾਰਾਜ, ਕਿਹਨਾਂ ਨੇ ਤੁਹਾਨੂੰ ਭੇਖ ਦਿੱਤਾ, ਕਿਸ ਤਰ੍ਹਾਂ ਬਣੇ, ਦੱਸੀ ਗਿਆ ਦੱਸੀ ਗਿਆ। ਫਿਰ ਪੁੱਛਦਾ ਜੀ ਆਪ ਜੀ ਦਾ ਸ਼ੁਭ ਨਾਮ ਕੀ ਹੈ? ਬਸ ਚੜ ਗਿਆ ਮੀਟਰ ਲਾਲ ਅੱਖਰ ਕੋਲ, ਤੈਨੂੰ ਦੱਸਿਆ ਨਾ ਵੀ ਮੇਰਾ ਸ਼ੀਤਲ ਦਾਸ ਹੈ, ਫਿਰ ਪੁੱਛ ਜਾਣਾ ਘੜੀ ਮੁੜੀ। ਸੁਥਰਾ ਕਹਿੰਦਾ ਬਸ ਇੱਕ ਵਾਰੀ ਹੋਰ ਕੰਮ ਬਸ ਪ੍ਰਗਟ ਹੋ ਹੀ ਜਾਏਗਾ। ਹੁਣ ਜਦ ਸੁਥਰੇ ਨੇ ਪੰਜਵੀਂ ਵਾਰੀ ਪੁੱਛਿਆ ਨਾ ਤੁਹਾਡਾ ਸ਼ੁਭ ਨਾਮ ਕੀ ਹੈ, ਅੱਗੇ ਅੱਗੇ ਸੁਥਰਾ ਪਿੱਛੇ ਸ਼ੀਤਲ ਦਾਸ, ਫੜ ਕੇ ਡੰਡਾ ਖੜ ਜਾ ਮੈਂ ਦੱਸਦਾ ਤੈਨੂੰ ਨਾਂ। ਸੁਥਰਾ ਭੱਜਿਆ ਜੇ ਅੱਗੇ ਨਾਲੇ ਆਖੇ ਮਹਾਰਾਜ ਆ ਦੇਖੋ ਮਗਰ ਭਾਂਬੜਦਾ ਸਾਰਿਆ ਮੇਰੇ, ਨਹੀਂ ਲੁੱਕ ਸਕਦੀ ਅੰਦਰ, ਜਿੰਨੇ ਮਰਜ਼ੀ ਉੱਤੋਂ ਸਾਡੇ ਕੱਪੜੇ ਪਾਓ ਚੰਗੇ, ਜਿੰਨੀਆਂ ਮਰਜ਼ੀ ਨਿਮਰਤਾ ਦੀਆਂ ਗੱਲਾਂ ਕਰੋ, ਅੰਦਰਲੀ ਬਿਮਾਰੀ ਨਹੀਂ ਲੁੱਕ ਸਕਦੀ ਕਦੇ। ਇਹ ਤਾਂ ਜਦ ਅੰਦਰ ਸੱਚ ਆ ਜਾਏਗਾ ਫਿਰ ਸੱਚ ਹੀ ਨਿਕਲੇਗਾ। ਆਪਾਂ ਯਤਨ ਕਰਦੇ ਹਾਂ ਵੀ ਚਲੋ ਪਰਦਾ ਬਣਿਆ ਰਹੇ, ਨਹੀਂ ਬਣ ਸਕਦਾ ਸੱਚ। ਇਸ ਕਰਕੇ ਉਹ ਜਿਹੜੀ ਅੰਦਰ ਵਸਤੂ ਨਿਕਲੇਗੀ, ਸੱਤਾ ਬਲਵੰਡਾ ਕਹਿੰਦਾ ਮਹਾਰਾਜ ਸਾਡੀ ਮਦਦ ਮਾਇਆ ਕਰਕੇ ਕਰਿਓ, ਗੱਲਾਂ ਨਾਲ ਨਾ ਕਰਿਓ, ਹਉਮੈ ਬੋਲਦੀ ਦੇਖੋ ਅੰਦਰ, ਮਾਇਆ ਕਰਕੇ ਸਾਡੀ ਕਰਿਓ ਮਦਦ, ਗੱਲਾਂ ਸੇ ਨਾ ਕਰਿਓ ਗੱਲਾਂ। ਮਹਾਰਾਜ ਕਹਿੰਦੇ ਜਿੰਨੀ ਮਾਇਆ ਕਹੋਗੇ ਉਨੀ ਦੇ ਦਿਓਗੇ। ਇਹ ਕਹਿੰਦੇ ਮਹਾਰਾਜ ਜਿੰਨਾ ਵਿਸਾਖੀ ਨੂੰ ਚੜਾਵਾ ਚੜੇ ਉਹ ਸਾਨੂੰ ਦੇ ਦਿਓ। ਇਹ ਦੋ ਤਿਉਹਾਰ ਗੁਰੂ ਘਰ ਚ ਮਨਾਏ ਜਾਂਦੇ ਸੀ, ਦੀਵਾਲੀ ਤੇ ਵਿਸਾਖੀ। ਇਹ ਤੀਸਰੇ ਪਾਤਸ਼ਾਹ ਨੇ ਮਨਾਉਣੇ ਸ਼ੁਰੂ ਕੀਤੇ ਸੀ। ਤੀਸਰੇ ਪਾਤਸ਼ਾਹ ਦਾ ਸਿੱਖ ਸੀ ਭਾਈ ਪਾਰੋ ਜੁਲਕਾ ਪਰਮਹੰਸ ਸਿੱਖ। ਇੰਨੀ ਕਮਾਈ ਸੀ ਭਾਈ ਪਾਰੋ ਜੁਲਕੇ ਦੀ, ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਪਾਰੋ ਜੁਲਕਾ, ਮੇਰਾ ਤਾਂ ਜੀ ਕਰਦਾ ਕਿ ਗੁਰਤਾ ਗੱਦੀ ਤੈਨੂੰ ਸੌਂਪਦਿਆਂ, ਤੈਨੂੰ ਬਖਸ਼ਦਿਆਂ ਗੁਰਤਾ ਗੱਦੀ। ਭਾਈ ਪਾਰੋ ਜੁਲਕਾ ਕਹਿੰਦਾ ਸੱਚੇ ਪਾਤਸ਼ਾਹ, ਤੁਹਾਡਾ ਸਿੱਖ ਬਣਨਾ ਹੀ ਮੇਰੇ ਵਾਸਤੇ ਬੜੀ ਵੱਡੀ ਮਾਣ ਦੀ ਗੱਲ ਹੈ। ਜੇ ਕਿਤੇ ਅੱਜ ਕੱਲ੍ਹ ਦੇ ਸਿੱਖ ਨੂੰ ਕਹਿ ਦਿੰਦੇ, ਦੇਖ ਲਓ ਫਿਰ ਡੰਡੇ ਡੰਡੇ ਭਾਵੇਂ ਖਾ ਲੈਂਦਾ, ਹਟਦਾ ਨਹੀਂ ਸੀ ਉਹ। ਭਾਈ ਪਾਰੋ ਜੁਲਕਾ ਕਹਿੰਦਾ ਮਹਾਰਾਜ, ਮੈਂ ਤੁਹਾਡਾ ਸਿੱਖ ਖਵਾਉਣਾ ਹੀ ਮੇਰੇ ਵਾਸਤੇ ਬੜੀ ਫਕਰ। ਇਹਨੂੰ ਕਹਿੰਦੇ ਨੇ ਸਿੱਖ। ਸਿੱਖ ਬਣਨਾ ਹੀ ਗੁਰੂ ਦਾ ਬੜੀ ਵੱਡੀ ਫਕਰ ਹੈ ਸਿੱਖ ਵਾਸਤੇ, ਗੁਰੂ ਦਾ ਸਿੱਖ ਅਖਵਾ ਲੈਣ। ਇੱਡੀ ਕਮਾਈ ਸੀ ਭਾਈ ਪਾਰੋ ਜੁਲਕਾ, ਮੇਰਾ ਜੀ ਕਰਦਾ ਮੈਂ ਤੈਨੂੰ ਗੁਰਤਾ ਗੱਦੀ ਬਖਸ਼ ਦੇ। ਜਿੱਦਣ ਭਾਈ ਪਾਰੋ ਜੁਲਕ ਨੇ ਸਰੀਰ ਛੱਡਣਾ ਸੀ ਨਾ, ਆਪਣੇ ਪੁੱਤਰ ਨੂੰ ਕੋਲ ਬੁਲਾ ਕੇ ਆਖਿਆ, ਆ ਮੇਰੀ ਘੋੜੀ ਘੋੜੀ, ਆ ਜਿਹੜੀ ਮਾਇਆ ਥੋੜੀ ਜੀ, ਤੇ ਆ ਬਸਤਰ, ਮੇਰੇ ਸਰੀਰ ਛੱਡਣ ਤੋਂ ਬਾਅਦ ਗੁਰੂ ਅਮਰਦਾਸ ਮਾਰ ਦੇ ਚਰਨਾਂ 'ਚ ਭੇਟਾ ਕਰ ਰਹੀ। ਇਹ ਗੁਰੂ ਕੀ ਵਸਤੂ ਹੈ, ਇਹ ਆਪਾਂ ਵਰਤਣ ਦੇ ਲਾਇਕ ਨਹੀਂ, ਆ ਘੋੜੀ ਤੇ ਆ ਬਸਤਰ ਤੇ ਮਾਇਆ। ਸਾਧਸਾਂ ਜੀ, ਉਹੀ ਘੋੜੀ ਸੀ ਬ੍ਰਹਮ ਗਿਆਨੀ ਦੀ ਸਵਾਰੀ ਕਰਾਉਂਦੀ ਰਹੀ ਸੀ, ਜਿਹੜੀ ਜਿਹਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਸਵਾਰੀ ਕਰਦੇ। ਭਾਈ ਪਾਰੋ ਜੁਲਕੇ ਦੀ ਘੋੜੀ ਸੀ ਇਹ, ਜਿਹਨੇ ਗੁਰੂ ਅਮਰਦਾਸ ਮਹਾਰਾਜ ਲੱਭਿਆ ਸੀ ਕੋਠਾ ਸਾਹਿਬ ਦੇ ਵਿੱਚੋਂ ਜਾ ਕੇ, ਜਦੋਂ ਦਾਤੂ ਨੇ ਲੱਤ ਮਾਰੀ ਸੀ ਨਾ ਮਹਾਰਾਜ ਦੇ, ਤੇ ਗੁਰੂ ਅਮਰਦਾਸ ਮਹਾਰਾਜ ਛੱਡ ਕੇ ਗੋਇੰਦਵਾਲ ਕੋਠਾ ਸਾਹਿਬ ਦੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰਕੇ ਬੈਠ ਗਏ ਸੀ। ਤਿੰਨ ਦਿਨ ਦਰਸ਼ਨ ਨਹੀਂ ਸੀ ਹੋਏ। ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਕਿੱਥੇ ਨੇ, ਗੁਰੂ ਅਮਰਦਾਸ ਮਹਾਰਾਜ ਦਰਸ਼ਨ ਨਹੀਂ ਹੋਏ। ਬਾਬਾ ਬੁੱਢਾ ਸਾਹਿਬ ਕਹਿੰਦੇ, ਗੁਰੂ ਅਮਰਦਾਸ ਮਹਾਰਾਜ ਦੀ ਘੋੜੀ ਸ਼ਕਤੀ ਵਾਲੀ ਹੈ, ਕਰਾਮਾਤਾਂ ਵਾਲੀ ਹੈ, ਉਹਨੂੰ ਤੁਸੀਂ ਇਸ਼ਨਾਨ ਕਰਾ ਕੇ ਕਾਠੀ ਪਾ ਕੇ ਉੱਤੇ ਲਗਾਮ ਉਹਦੀ ਗਰਦਨ 'ਤੇ ਰੱਖ ਦਿਓ, ਉਹ ਆਪਣੇ ਆਪ ਗੁਰੂ ਅਮਰਦਾਸ ਮਹਾਰਾਜ ਨੂੰ ਲੱਭ ਲਏਗੀ। ਇਸ਼ਨਾਨ ਕਰਵਾਇਆ ਘੋੜੀ ਦਾ, ਕੋਠੀ ਕਾਠੀ ਪਾ ਕੇ ਲਗਾਮ ਰੱਖਤੀ ਗਰਦਨ ਦੇ ਉੱਤੇ, ਛੱਡ ਦਿੱਤਾ ਘੋੜੀ, ਤੁਰ ਪਈ ਪਿੱਛੇ ਪਿੱਛੇ ਸੰਗਤ ਕੋਠੇ ਦੇ ਅੱਗੇ ਖੜ ਗਈ ਜਾ ਕੇ। ਗੁਰੂ ਘਰ ਦੇ ਪਸ਼ੂ ਵੀ ਕਰਾਮਾਤਾਂ ਵਾਲੇ ਹੋਏ ਨੇ, ਦੇਖੋ ਇਹ ਉਹ ਘਰ ਹੈ ਜਿਸ ਘਰ ਦੇ ਪਸ਼ੂ ਵੀ ਕਰਾਮਾਤਾਂ ਵਾਲੇ ਹੋਏ ਨੇ। ਇਸ ਘਰ ਦੇ ਪਸ਼ੂ ਦਰਵਾਜ਼ੇ ਅੱਗੇ ਖੜ ਗਈ, ਦਰਵਾਜ਼ੇ ਤੇ ਲਿਖਿਆ, ਜਿਹੜਾ ਸਾਡਾ ਦਰਵਾਜ਼ਾ ਖਲਾਏਗਾ ਖੋਲੇਗਾ, ਸਾਡਾ ਸਿੱਖ ਨਹੀਂ ਹੋਏਗਾ। ਪੜਿਆ ਹੁਕਮ, ਅੱਜ ਵਰਗੇ ਚਲਾਕ ਸਿੱਖ ਨਹੀਂ ਸੀ। ਸਿੱਖ ਆਪਣੀ ਮੱਤ ਗੁਰੂ ਨੂੰ ਦੇ ਦਿੰਦਾ, ਫਿਰ ਗੁਰੂ ਦੀ ਮੱਤ ਤੇ ਚੱਲਦਾ, ਆਪਣੀ ਮੱਤ ਨਹੀਂ ਵਰਤਦਾ। ਭੋਲੇ ਭਾਏ ਮਿਲੇ ਰਘੁਰਾਇਆ, ਚਤਰਾਈ ਨਹਿ ਚਤਰ ਪੁੱਜ ਪਾਇਆ। ਭੋਲੇ ਭਾਏ ਮਿਲੇ ਰਘੁਰਾਇਆ, ਭੋਲੇ ਭਾਏ ਮਿਲੇ ਰਘੁਰਾਇਆ, ਭੋਲੇ ਭਾਏ ਭੋਲੇ ਪਾਏ ਮਿਲੇ, ਭੋਲੇ ਪਾਏ ਮਿਲੇ, ਭੋਲੇ ਪਾਏ ਮਿਲੇ, ਭੋਲੇ ਪਾਏ ਮਿਲੇ, ਭੋਲੇ ਪਾਏ।
ਬੁਲਾਇਆ ਭੋਲੇ ਪਹਾਏ ਮਿਲੇ ਰਘੁਨਾਇਆ
ਜਿੱਥੇ ਚਲਾਕੀ ਆ ਉੱਥੇ ਗੁਰੂ ਦੀ ਖੁਸ਼ੀ ਨਹੀਂ ਰਹਿੰਦੀ ਹੁੰਦੀ। ਜਿਹਨੇ ਆਪਣੇ ਮਨ ਚੋਂ ਬਲਛਲ ਚਲਾਕੀ ਛੱਡ ਦਿੱਤੀ ਉਹਦੇ ਉੱਤੇ ਗੁਰੂ ਦੇ ਉਪਦੇਸ਼ ਦਾ ਰੰਗ ਚੜ ਜਾਂਦਾ ਹੈ। ਜਦ ਹੁਕਮ ਪੜ੍ਹਿਆ ਨਾ ਕੋਠੇ ਦੇ ਅੱਗੇ ਦਰਵਾਜ਼ੇ ਦੇ ਉੱਤੇ ਲਿਖਿਆ ਚੁੱਪ ਕਰਕੇ ਸਿੱਖ, ਬਾਬਾ ਜੀ ਹੁਣ ਅੱਗੇ ਗੁਰੂ ਦਾ ਹੁਕਮ ਲਿਖਿਆ ਦਰਵਾਜ਼ਾ ਖੋਲੇਗਾ ਸਾਡਾ ਸਿੱਖ ਨਹੀਂ ਹੋਏਗਾ। ਬ੍ਰਹਮ ਗਿਆਨੀ ਮੁਕਤ ਭੁਗਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਹੈ ਜਿਹੜਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਪੂਰਨ ਪੁਰਖ ਹੈ ਬ੍ਰਹਮ ਗਿਆਨੀ ਹੈ ਜਿਹੜਾ। ਬਾਬਾ ਬੁੱਢਾ ਸਾਹਿਬ ਪਿੱਛੇ ਚਲੇ ਗਏ ਕੋਠੇ ਦੇ, ਜਾ ਕੇ ਕੰਧੇ ਵਿੱਚੋਂ ਇੱਟਾਂ ਕੱਢਣ ਲੱਗ ਗਈਆਂ, ਜਿਹਨੂੰ ਸੰਨ ਕਹਿੰਦੇ ਨੇ, ਸੰਨ ਪਿਛਲੇ ਪਾਸੋਂ ਕੰਧ ਨੂੰ ਸੰਨ ਲਾਈ, ਸੰਨ ਲਾ ਕੇ ਅੰਦਰ ਚਲੇ ਗਏ। ਮਹਾਰਾਜ ਸਮਾਧੀ ਚ ਬੈਠੇ ਸੀ, ਜਾ ਕੇ ਚਰਨ ਘੁੱਟਣ ਲੱਗ ਗਏ ਬਾਬਾ ਬੁੱਢਾ ਸਾਹਿਬ। ਗੁਰੂ ਅਮਰਦਾਸ ਮਹਾਰਾਜ ਨੇਤਰ ਖੋਲ ਕੇ ਕਹਿੰਦੇ, ਬਾਬਾ ਜੀ ਹੁਕਮ ਨਹੀਂ ਪੜਿਆ ਦਰਵਾਜ਼ੇ ਤੇ? ਪੜਿਆ ਸੀ ਮਹਾਰਾਜ, ਅੰਦਰ ਕਿਵੇਂ ਆ ਗਏ ਫਿਰ? ਮਹਾਰਾਜ ਆਪਦਾ ਹੁਕਮ ਸੀ, ਜਿਹੜਾ ਦਰਵਾਜ਼ਾ ਖੋਲੇਗਾ ਸਾਡਾ ਸਿੱਖ ਨੇ, ਦਰਵਾਜ਼ਾ ਨਹੀਂ ਖੋਲਿਆ ਸੱਚੇ ਪਾਤਸ਼ਾਹ, ਕਿਵੇਂ ਆ ਗਏ ਫਿਰ ਅੰਦਰ? ਸੱਚੇ ਪਾਤਸ਼ਾਹ ਮਗਰੋਂ ਸੰਨ ਲਾ ਕੇ ਆਏ। ਇਹ ਦੇਖ ਕੇ ਕਿ ਬਾਬਾ ਬੁੱਢਾ ਸਾਹਿਬ ਨੇ ਹੁਕਮ ਦੀ ਦੂਲੀ ਨਹੀਂ ਕੀਤੀ, ਖੁਸ਼ੀ ਦੇ ਘਰ ਚ ਆ ਗਏ, ਬਾਬਾ ਜੀ ਇਹ ਸੰਨ ਦੇ ਵਿੱਚੋਂ ਜਿਹੜਾ ਸ਼ਰਧਾ ਨਾਲ ਲੰਘ ਜਾ ਕਰੇਗਾ ਉਹਦੀ ਵਿੱਚ ਰਾਸੀ ਕੱਟੀ ਜਾਇਆ ਕਰੇ। ਸੰਨ ਸਾਹਿਬ ਗੁਰਦੁਆਰਾ ਜਿਹੜਾ, ਇਸ ਕਰਕੇ ਏਡਾ ਕਮਾਈ ਵਾਲਾ ਸਿੱਖ ਸੀ ਭਾਈ ਪਾਰੋ ਜੁਲਕਾ, ਆਪਣੇ ਵਸਤਰ ਆਪਣੀ ਘੋੜੀ ਤੇ ਮਾਇਆ, ਜਦ ਮੇਰੇ ਸਰੀਰ ਦਾ ਅੰਤ ਹੋਏਗਾ ਇਹ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚ ਪਹੁੰਚਾ ਦੇਣਾ। ਜਦ ਆਪਣਾ ਸਭ ਕੁਛ ਗੁਰੂ ਨੂੰ ਦਿੰਦਾ ਫਿਰ ਗੁਰੂ ਨੂੰ ਆਪਣਾ ਸਾਰਾ ਕੁਛ ਦੇ ਦਿੰਦਾ, ਜਦ ਥੋੜਾ ਥੋੜਾ ਵੀ ਕੀ ਪਤਾ ਕੱਲ ਨੂੰ, ਕੱਲ ਦਾ ਤੈਨੂੰ ਠੇਕਾ ਹੈਗਾ, ਲਾਇਸੈਂਸ ਆ ਤੇਰੇ ਕੋਲ ਕੱਲ ਦਾ, ਕੀ ਪਤਾ ਕੱਲ ਦਿਨ ਚੜੇ ਕਿ ਨਾ ਚੜੇ, ਤੂੰ ਗੁਰੂ ਦੀ ਖੁਸ਼ੀ ਲੈ ਲੈ, ਸਾਰਾ ਕੁਛ ਗੁਰੂ ਤੈਨੂੰ ਦੇ ਦੂਗਾ। ਭਾਈ ਪਾਰੋ ਜੁਲਕੇ ਨੇ ਬੇਨਤੀ ਕੀਤੀ, ਮਹਾਰਾਜ ਸੰਗਤ ਆਉਂਦੀ ਹੈ ਦਰਸ਼ਨ ਕਰਕੇ ਮੁੜ ਜਾਂਦੀ ਹੈ, ਕੋਈ ਜੋੜ ਮੇਲਾ ਰੱਖੋ, ਕੋਈ ਤਿਉਹਾਰ ਜਿੱਥੇ ਸੰਗਤ ਇਕੱਠੀ ਹੋਵੇ, ਇਕੱਠੀ ਹੋ ਕੇ ਸੰਗਤ ਚ ਪ੍ਰੇਮ ਵੱਧਦਾ, ਪ੍ਰਚਾਰ ਹੁੰਦਾ, ਪੁੱਛਦੇ ਭਾਈ ਕਿੱਥੋਂ ਆਏ ਹੋ, ਕਿਹੜਾ ਇਲਾਕਾ ਤੁਹਾਡਾ, ਕਦੇ ਆਇਓ ਤੁਸੀਂ ਉਸ ਇਲਾਕੇ ਚ, ਆਪਾਂ ਕਹਿੰਦੇ ਤੁਸੀਂ ਆਇਓ ਕਿਤੇ ਇੱਧਰ ਸਾਡੇ ਨਗਰ ਵੱਲ ਆਏ, ਮਿਲ ਕੇ ਆਇਓ, ਵੱਧਦਾ ਨਾ ਪ੍ਰੇਮ, ਸੰਗਤ ਬਣਾਈ ਇਸੇ ਵਾਸਤੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮਾ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਸੰਗਤ ਤਾਂ ਹੀ ਬਣਾਈ ਹੈ ਮਿਲ ਕੇ ਪ੍ਰੇਮ ਬੱਧ। ਇਹ ਫਿਰ ਪਾਰੋ ਜੁਲਕੇ ਨੇ ਬੇਨਤੀ ਕੀਤੀ ਸੀ ਗੁਰੂ ਅਮਰਦਾਸ ਮਹਾਰਾਜ ਨੇ, ਵੀ ਮਹਾਰਾਜ ਜੋੜ ਮੇਲਾ ਰੱਖੋ ਕੋਈ। ਇਹ ਫਿਰ ਦੋ ਜੋੜ ਮੇਲੇ, ਦੀਵਾਲੀ ਤੇ ਵਿਸਾਖੀ, ਦੋ ਤਿਉਹਾਰ ਰੱਖੇ ਸੀ। ਗੁਰੂ ਦਾ ਹੁਕਮ ਸੀ ਵੀ ਦੋ ਤਿਉਹਾਰਾਂ ਤੇ ਭਾਵੇਂ ਪਰਦੇਸ ਰਹਿੰਦਾ ਸਿੱਖ, ਉਹਨੇ ਅੰਮ੍ਰਿਤਸਰ ਜ਼ਰੂਰ ਪਹੁੰਚਣਾ ਆਨੰਦਪੁਰ ਸਾਹਿਬ ਬਾਅਦ ਵਿੱਚ, ਪਹਿਲਾਂ ਅੰਮ੍ਰਿਤਸਰ। ਭਾਵੇਂ ਐਸਾ ਟਾਈਮ ਵੀ ਆਇਆ ਕਿ ਸਿੱਖਾਂ ਨੂੰ ਸ਼ਹੀਦੀਆਂ ਪਾਉਣੀਆਂ ਪਈਆਂ, ਪਰ ਅੰਮ੍ਰਿਤਸਰ ਇਸ਼ਨਾਨ ਕਰਨ ਤੋਂ ਨਹੀਂ ਸੀ ਹਟਦੇ ਸਿੱਖ। ਇਹ ਫਿਰ ਪਤਾ ਸੀ ਭਾਈ ਪਾਰੋ ਸੱਤੇ ਬਲਵੰਡੇ ਨੂੰ ਕਿ ਵਿਸਾਖੀ ਵਾਲੇ ਦਿਨ ਹਰ ਇੱਕ ਸਿੱਖ ਆਪਣੀ ਦਸਵੰਧ ਦੀ ਮਾਇਆ ਲੈ ਕੇ ਪਹੁੰਚਦਾ, ਢੇਰ ਲੱਗ ਜਾਂਦੇ ਨੇ ਮਾਇਆ ਦੇ ਪਦਾਰਥਾਂ ਦੇ, ਕ ਕਹਿੰਦੇ ਮਹਾਰਾਜ ਵਿਸਾਖੀ ਦਾ ਚੜਾਵਾ ਸਾਨੂੰ ਦੇ ਦਿਓ। ਮਹਾਰਾਜ ਕਹਿੰਦੇ ਚੰਗਾ ਭਾਈ ਸੱਤਾ ਬਲਵੰਡਾ, ਤੁਸੀਂ ਵਿਸਾਖੀ ਦਾ ਚੜਾਵਾ ਲੈ ਲਿਓ। ਤੁਸੀਂ ਫਿਰ ਇਹ ਅੱਗੇ ਤਾਂ ਥੋੜਾ ਜਿਹਾ ਲੇਟ ਕੀਰਤਨ ਕਰਨ ਆਉਂਦੇ ਸੀ, ਅੱਜ ਸਾਜਰ ਹੀ ਆ ਗਏ ਭਾਈ ਸੱਤਾ ਬਲਵੰਡਾ, ਬਹੁਤ ਉੱਚੀ ਉੱਚੀ ਕੀਰਤਨ ਕਰਦੇ ਨੇ। ਐਸੀ ਨੇਤ ਹੋਈ ਭਗਵਾਨ ਦੀ, ਮੌਸਮ ਖਰਾਬ ਹੋ ਗਿਆ, ਹਵਾ ਚੱਲਣ ਲੱਗ ਗਈ, ਕਣੀਆਂ ਪੈਣ ਲੱਗ ਗਈਆਂ, ਸੰਗਤ ਆਈ ਬੜੀ ਘੱਟ। ਜਿਹੜੀ ਆਈ ਉਹ ਦਸਵੰਧੀ ਮਾਇਆ ਨਾਲ ਲਿਆਈ ਵੀ ਮੌਸਮ ਖਰਾਬ ਹੈ, ਬਹੁਤ ਘੱਟ ਮਾਇਆ ਚੜ੍ਹੀ। ਉਹ ਕਦੇ ਪਦਾਰਥਾਂ ਵੱਲ ਦੇਖਦੇ, ਨਾਲੇ ਕੀਰਤਨ ਕਰਦੇ ਨੇ, ਧਿਆਨ ਤਾਂ ਪਦਾਰਥਾਂ 'ਚ ਪਿਆ। ਹੁਣ ਜਿਹੜਾ ਆਪ ਹੀ ਨਹੀਂ ਜੁੜਿਆ, ਦੂਜੇ ਨੂੰ ਕਿਵੇਂ ਜੋੜ ਦੂਗਾ? ਇਸ ਕਰਕੇ ਸਤਸੰਗ ਜੀ, ਜਿਹੜਾ ਆਪ ਜੁੜਿਆ ਦੂਜੇ ਨੂੰ ਵੀ ਜੋੜ ਸਕਦਾ। ਜਿਹੜਾ ਸੰਤੋਖੀ ਪੁਰਸ਼ ਹੈ ਨਾ, ਰੱਬ ਤਾਂ ਉਹਨੂੰ ਘਾਟਾ ਹੀ ਨਹੀਂ ਰਹਿਣ ਦਿੰਦਾ। ਜਿਹੜਾ ਤਰਸ਼ਨਾਲੂ ਬੰਦਾ ਦੁਖੀ ਤਾਂ ਉਹ ਹੀ ਰਹਿੰਦਾ, ਜਿਹੜਾ ਸੰਤੋਖੀ ਉਹ ਦੁਖੀ ਨਹੀਂ ਹੁੰਦਾ ਕਦੇ, ਤਰਸ਼ਨਾਲੂ ਸੁਖੀ ਨਹੀਂ ਹੁੰਦਾ ਕਦੇ, ਸੁਖੀ ਰਹਿੰਦਾ ਸੰਤੋਖੀ, ਦੁਖੀ ਰਹਿੰਦਾ ਤਰਸ਼ਨਾਲੂ ਪੁਰਸ਼। ਹੋਰ ਮਿਲੇ ਕਿਤੋਂ ਮਿਲੇ, ਉਹ ਫਿਰ ਧਿਆਨ ਤਾਂ ਮਾਇਆ 'ਚ ਹੈ, ਨਾਲੇ ਕੀਰਤਨ ਕਰਦੇ ਨੇ। ਜਿਵੇਂ ਇੱਕ ਪੰਡਿਤ ਕਥਾ ਕਰਦਾ ਹੁੰਦਾ ਸੀ ਮੰਦਰ 'ਚ, ਹੈ ਸੀ ਸੰਤੋਖੀ, ਕਥਾ ਕਰਦਾ ਸੀ ਪਰ ਮੰਗਦਾ ਕੁਛ ਨਹੀਂ ਸੀ ਹੁੰਦਾ। ਉਹਦੇ ਘਰ ਦੇ ਕਹਿੰਦੇ ਵੀ ਤੂੰ ਕਥਾ ਰੋਜ਼ ਕਰਦਾ ਤੇ ਲਿਆਉਂਦਾ ਕੁਛ ਹੈ ਹੀ ਨਹੀਂ, ਆਪਣਾ ਨਿਰਵਾਹ ਕਿਵੇਂ ਹੋਏਗਾ? ਉਹ ਇਸ ਤਰ੍ਹਾਂ ਕਹਿ ਦਿਆ ਕਰੇ ਵੀ ਜਿੱਦਣ ਭੋਗ ਪੈਣਾ ਉੱਦਣ ਹੀ ਮਿਲੇਗਾ ਸਾਰਾ ਕੁਛ, ਟਾਲ ਦਿਆ ਕਰੇ ਘਰਦਿਆਂ ਨੂੰ, ਐਵੇਂ ਤੰਗ ਕਰੀ ਜਾਣਗੇ ਵੀ ਜਿੱਦਣ ਭੋਗ ਪੈਗਾ ਨਾ ਉਦਣ ਇਕੱਠੇ ਗੱਫਾ ਮਿਲੇਗਾ ਆਪਾਂ ਨੂੰ, ਹੁਣ ਕੱਲ ਨੂੰ ਭੋਗ ਪੈਣਾ ਹੈ ਕਥਾ ਦਾ। ਇਹ ਸੰਤੋਖੀ ਹੈ ਪੰਡਿਤ, ਮੰਗਦਾ ਕੁਛ ਨਹੀਂ। ਉਸ ਮੰਦਰ ਵਿੱਚ ਇੱਕ ਭਗਵਾਨ ਰਾਮ ਚੰਦਰ ਜੀ ਦੀ ਮੂਰਤੀ ਹੈ, ਇੱਕ ਭਗਵਾਨ ਕ੍ਰਿਸ਼ਨ ਜੀ ਦੀ ਹੈ, ਇੱਕ ਹਨੂੰਮਾਨ ਜੀ ਦੀ ਹੈ। ਭਗਵਾਨ ਰਾਮ ਚੰਦਰ ਜੀ ਹਨੂੰਮਾਨ ਜੀ ਨੂੰ ਪੁੱਛਦੇ ਨੇ ਕਿ ਹਨੂੰਮਾਨ ਜੀ, ਪੰਡਿਤ ਹੈ ਸੰਤੋਖੀ, ਮੰਗਦਾ ਕੁਛ ਹੈ ਨਹੀਂ, ਕੱਲ ਨੂੰ ਭੋਗ ਪੈਣਾ, ਪੰਡਿਤ ਨੂੰ ਕੁਛ ਦੇਣ ਦਾ ਪ੍ਰਬੰਧ ਕਰਿਆ? ਹਨੂੰਮਾਨ ਜੀ ਕਹਿੰਦੇ ਮਹਾਰਾਜ 1000 ਰੁਪਇਆ ਉਹਨੂੰ ਕਥਾ ਦੇ ਭੋਗ ਤੇ ਦੇ ਦਾਂਗੇ। ਬਾਹਰ ਇੱਕ ਲਾਲਚੀ ਸੇਠ ਸੁਣਦਾ ਸੀ ਇਹ ਗੱਲ ਵੀ ਉਹਨੇ ਸੁਣ ਲਿਆ ਵੀ ਕੱਲ ਨੂੰ 1000 ਰੁਪਇਆ ਚੜੇਗਾ ਕਥਾ ਦੇ ਭੋਗ ਤੇ, ਆਪਾਂ ਪੰਡਿਤ ਜੀ ਨਾਲ ਠੇਕਾ ਕਰ ਲੈਂਦੇ ਹਾਂ ਜਾ ਕੇ। ਇਹ ਹੁੰਦਾ ਹੈ ਧਰਮ ਸਥਾਨਾਂ ਤੇ ਠੇਕੇ ਹੁੰਦੇ ਨੇ ਸਤਸੰਗ ਜੀ। ਅੱਜ ਤਾਂ ਲੋਕਾਂ ਨੇ ਧਰਮ ਸਥਾਨਾਂ ਨੂੰ ਵਪਾਰ ਬਣਾ ਲਿਆ, ਵਪਾਰ ਰੱਬ ਵਾਲਾ ਕੰਮ ਛੱਡਤਾ, ਹੁਣ ਠੇਕੇ ਹੋਣ ਲੱਗ ਗਏ। ਇੱਧਰ ਨਹੀਂ ਜਾਣਾ, ਚਿੱਗਾ ਚੱਕੇ ਦਾ ਆਪਣੇ ਢਿੱਡ ਨੰਗਾ ਹੁੰਦਾ, ਇਧਰਲੇ ਪਾਸੇ ਕਾਹਨੂੰ ਜਾਈਏ? ਹੁਣ ਆਪਾਂ ਆਪਣੀ ਗੱਲ ਕੌਣ ਕਰਦਾ ਹੁੰਦਾ, ਦੂਜਿਆਂ ਦੀ ਕਰਨੀਆਂ ਚੰਗੀਆਂ ਲੱਗਦੀਆਂ। ਉਹ ਕਹਿੰਦਾ ਆਪਾਂ ਪੰਡਿਤ ਜੀ ਨਾਲ ਠੇਕਾ ਕਰਨੇ ਆ ਜਾ ਕੇ ਪੰਡਿਤ ਜੀ ਦੇ ਘਰੇ। ਕਹਿੰਦਾ ਪੰਡਿਤ ਜੀ ਕੱਲ ਨੂੰ ਕਥਾ ਦੇ ਭੋਗ ਪੈਣੇ ਨੇ? ਪੰਡਿਤ ਜੀ ਕਹਿੰਦੇ ਹਾਂ ਭਾਈ ਭੋਗ ਤਾਂ ਪੈਣਗੇ। ਤੁਸੀਂ ਇਉਂ ਕਰਿਓ ਵੀ ਮੇਰੇ ਤੋਂ ਤੁਸੀਂ 500 ਰੁਪਇਆ ਲੈ ਲਓ, ਕਥਾ ਦੇ ਭੋਗ ਤੇ ਜਿੰਨੇ ਪੈਸੇ ਚੜ੍ਹਨ ਮੈਨੂੰ ਦੇ ਦਿਓ। ਪੰਡਿਤ ਸੰਤੋਖੀ ਸੀ, ਕਹਿੰਦੇ ਸੇਠ ਜੀ ਦੇਖ ਲੈ ਤੇਰੀ ਮਰਜ਼ੀ ਹੈ, ਮੇਰੀ ਤਾਂ ਕੋਈ ਇੱਛਾ ਹੈ ਨਹੀਂ। ਆ ਲਓ ਮਹਾਰਾਜ 500 ਰੁਪਇਆ ਦੇ ਦਿੱਤਾ। ਉਹ ਸੇਠ ਜੀ ਸਵੇਰੇ ਹੀ ਨਹਾ ਧੋ ਕੇ ਚੁੱਪੜ ਕੇ ਮੂੰਹ ਸਿਰ ਆ ਕੇ ਬਹਿ ਗਏ ਮੰਦਰ ਦੇ ਅੱਗੇ। ਇੱਧਰ ਸੰਤੋਖੀ ਪੰਡਿਤ ਮੌਜ ਨਾਲ ਤੁਰਿਆ ਆਉਂਦਾ ਰੰਗ ਨੰਦ ਦੇ ਵਿੱਚ, ਆ ਗਿਆ ਕਥਾ ਦਾ ਭੋਗ ਪਾਇਆ, ਕੋਈ ਨਹੀਂ ਮੱਥਾ ਟੇਕਣਾ, ਇੱਕ ਪੈਸਾ ਨਹੀਂ ਚੜਾਇਆ ਕਿਸੇ ਨੇ। ਸੇਠ ਨੂੰ ਇੱਕ ਚੜ੍ਹੇ ਇੱਕ ਉਤਰੇ ਵੀ ਮੇਰਾ ਤਾਂ 500 ਵੀ ਗਿਆ। ਇਹ ਮੂਰਤੀਆਂ ਵੀ ਝੂਠ ਬੋਲਦੀਆਂ ਨੇ। ਹਨੂੰਮਾਨ ਜੀ ਕਹਿੰਦੇ ਸੀ 1000 ਰੁਪਇਆ ਦੇ ਦਾਂਗੇ ਤੇ ਪੈਸਾ ਤੇਕ ਵੀ ਨਹੀਂ ਚੜ੍ਹਿਆ। ਇੱਥੇ ਦੁਪਹਿਰ ਤੱਕ ਬੈਠਾ ਰਿਹਾ, ਡਿੱਕੀ ਗਿਆ, ਕੋਈ ਨਹੀਂ ਆਇਆ, ਨਾ ਕੋਈ ਪੈਸਾ ਮੱਥਾ ਟੇਕਿਆ। ਸੇਠ ਨੂੰ ਗੁੱਸਾ ਚੜਿਆ, ਉਹਨੇ ਉੱਠ ਕੇ ਜਾ ਕੇ ਹਨੂੰਮਾਨ ਜੀ ਦੇ ਲੱਤ ਮਾਰੀ ਗੁੱਸੇ ਨਾਲ। ਉਹ ਪਵਨ ਪੁੱਤਰ ਨੇ ਉੱਥੇ ਫੜ ਲਈ ਲੱਤ ਉਹਦੀ, ਬਥੇਰਾ ਜ਼ੋਰ ਲਾਏ। ਹੁਣ ਹਨੂੰਮਾਨ ਜੀ ਤੋਂ ਕਿੰਨੇ ਚੜਾਉਣੀ ਜੀ ਲੱਤ, ਜਿਹੜਾ ਭਾਰ ਲੈ ਕੇ ਉੱਡ ਜਾਂਦਾ। ਭਗਵਾਨ ਰਾਮ ਚੰਦਰ ਜੀ ਪੁੱਛਦੇ ਨੇ, ਹਨੂੰਮਾਨ ਜੀ ਪੰਡਿਤ ਜੀ ਨੂੰ 1000 ਰੁਪਇਆ ਦੇ ਤਾ ਕਥਾ ਦੇ ਭੋਗ ਤੇ? ਹਨੂੰਮਾਨ ਜੀ ਕਹਿੰਦੇ, ਮਹਾਰਾਜ 500 ਰੁਪਇਆ ਤਾਂ ਦੇ ਤਾ, 500 ਦੀ ਸਾਮੀ ਫੜੀ ਹੋਈ ਹੈ, ਜਦ ਦਏਗਾ ਦੇ ਛੱਡਾਂਗੇ। ਸੇਠ ਕਹਿੰਦਾ, ਮੈਂ 1000 ਹੋਰ ਦੇ ਦੂੰਗਾ, 500 ਵੀ ਦਿੱਤਾ ਹੋਰ ਦੇ ਦੇ। ਇਹ ਪੰਡਿਤ ਦੀ ਗੱਲ ਨਹੀਂ, ਗੱਲ ਤਾਂ ਸਾਡੀ ਸਾਰਿਆਂ ਦੇ ਵਿੱਚ ਹੀ ਆਉਂਦੀ ਹੈ। ਜਿੱਥੇ ਲਾਲਚ ਆ ਉੱਥੇ ਰੱਬ ਨਹੀਂ ਹੈ, ਪ੍ਰੇਮ ਨਹੀਂ ਹੈ। ਹੁਣ ਤਾਂ ਫਿਰ ਮੁੱਲ ਰੱਖਿਆ ਜਾਂਦਾ ਨਾ ਵੀ ਘੰਟਾ ਕੀਰਤਨ ਕਰਾਉਣਾ ਇੰਨੇ ਪੈਸੇ ਲੱਗਣਗੇ ਜੇ ਕਥਾ ਕਰਾਉਣੀ। ਗਰੀਬ ਨਹੀਂ ਕਰਾ ਸਕਦਾ, ਗਰੀਬ ਨੇ ਕੀ ਕੀਰਤਨ ਕਰਾ ਲੈਣਾ, ਕਥਾ ਕਰਾ ਲੂਗਾ। ਹੁਣ ਜਿਹੜਾ ਆਪ ਹੀ ਉੱਥੇ ਹੈ ਮਾਇਆ ਚ ਫਸਿਆ, ਦੂਜੇ ਨੂੰ ਕੋਈ ਕੱਢ ਦੂਗਾ? ਹੁਣ ਸੱਤਾ ਬਲਵੰਡਾ ਕੀਰਤਨ ਕਰਦੇ ਨੇ ਪਰ ਧਿਆਨ ਮਾਇਆ ਚ। ਬਹੁਤ ਸੰਗਤ ਘੱਟ ਆਈ, ਮਾਇਆ ਬਹੁਤ ਘੱਟ ਚੜੀ, ਜਿਹੜੀ ਚੜੀ ਉਹ ਵੀ ਛੱਡ ਕੇ ਤੁਰ ਗਏ ਸੱਤਾ ਬਲਵੰਡਾ। ਇਹ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਸਿਖਾ ਤਾ ਵੀ ਅੱਜ ਚੜਾਵਾ ਜਿਹੜਾ ਉਹ ਕੀਰਤਨੀਆਂ ਨੇ ਲੈ ਜਾਣਾ। ਬਹੁਤ ਵੱਧ ਘੱਟ ਬੋਲਦੇ ਘਰਾਂ ਨੂੰ ਚਲੇ ਗਏ, ਦੇਖਾਂਗੇ ਕੌਣ ਇੱਥੇ ਆਏਗਾ, ਕੌਣ ਮੱਥਾ ਟੇਕੇਗਾ ਚੜਾਵਾ। ਅਸੀਂ ਕੀਰਤਨ ਕਰਦੇ ਸੀ ਤਾਂ ਇੱਥੇ ਸੰਗਤਾਂ ਆਉਂਦੀਆਂ। ਖੈਰ ਘਰੇ ਚਲੇ ਗਏ, ਦੂਜਾ ਦਿਨ ਚੜਿਆ, ਇਹ ਕੀਰਤਨ ਨਹੀਂ ਕਰਨਾ। ਇਹ ਮਹਾਰਾਜ ਸਿੱਖ ਭੇਜੇ ਵੀ ਸੰਗਤ ਆ ਗਈ, ਉਹਨੂੰ ਕਹੋ ਕਿ ਕੀਰਤਨ ਕਰੋ। ਬਹੁਤ ਵੱਧ ਘੱਟ ਸਿੱਖਾਂ ਨੂੰ ਬੋਲੇ, ਫਿੱਕੇ ਬਚਨ ਬਹੁਤ ਬੋਲੇ। ਫਿਰ ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਜੀ ਆਪ ਚੱਲ ਕੇ ਗਏ ਉਹਨਾਂ ਦੇ ਘਰ। ਇਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਹੰਕਾਰੀਆਂ ਨੇ। ਪੰਜਵੇਂ ਪਾਤਸ਼ਾਹ ਦਰਵਾਜ਼ਾ ਖੜਕਾ ਕੇ ਕਹਿੰਦੇ ਨੇ, ਭਾਈ ਸੱਤਾ ਬਲਵੰਡਾ, ਉਹ ਮਾਇਆ ਦੀ ਕੀ ਗੱਲ ਹੈ, ਜਿੰਨੀ ਕਹੋਗੇ ਉਨੀ ਦੇ ਦਾਂਗੇ, ਚਲੋ ਕੀਰਤਨ ਕਰੋ। ਇਹ ਸੱਤਾ ਬਲਵੰਡਾ ਕਹਿੰਦਾ, ਅਸੀਂ ਕੀਰਤਨ ਕਰਦੇ ਸੀ ਤਾਂ ਚੜਾਵੇ ਚੜ੍ਹਦੇ ਸੀ, ਇਕੱਠ ਹੁੰਦੇ ਸੀ, ਹੁਣ ਦੇਖਾਂਗੇ ਕੌਣ ਆਏਗਾ। ਜੇ ਮਰਦਾਨਾ ਕੀਰਤਨ ਨਾ ਕਰਦਾ, ਗੁਰੂ ਨਾਨਕ ਨੂੰ ਕਿੰਨੇ ਜਾਣਨਾ ਸੀ। ਪੰਜਵੇਂ ਪਾਤਸ਼ਾਹ ਕਹਿੰਦੇ, ਉਹ ਹੰਕਾਰੀਓ, ਤੁਸੀਂ ਮੈਨੂੰ ਕੁਛ ਮਰਜ਼ੀ ਕਹਿ ਲੈਂਦੇ, ਗੁਰੂ ਨਾਨਕ ਨੂੰ ਤੁਹੀਨ ਦਾ ਬਚਨ ਨਹੀਂ ਸੀ ਤੁਸੀਂ ਵਰਤਣਾ। ਤੁਸੀਂ ਆਫਰ ਗਏ ਸ਼ੁਭ ਗੁਣਾ ਕਰਕੇ, ਜਿਹੜਾ ਤੁਹਾਡੇ ਮੱਥੇ ਲੱਗੇਗਾ ਤੁਹਾਨੂੰ ਬਖਸ਼ਾਏਗਾ, ਉਹ ਸਾਡਾ ਸਿੱਖ ਨਹੀਂ ਹੋਏਗਾ। ਇਹ ਬਚਨ ਕਰਕੇ ਮਹਾਰਾਜ ਤਾਂ ਆ ਗਏ ਵਾਪਸ। ਇਹ ਆਫਰ ਗਏ ਦੋਵੇਂ ਸੱਤਾ ਤੇ ਬਲਵੰਡਾ, ਸਾਹ ਨਹੀਂ ਆਉਂਦਾ ਅੱਖਾਂ ਬਾਹਰ ਨੂੰ। ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਨੂੰ ਕਹਿੰਦੇ, ਸਾਜ ਫੜੋ, ਕੀਰਤਨ ਕਰੋ। ਮਹਾਰਾਜ, ਅਸੀਂ ਤਾਂ ਕਦੀ ਸਾਜ ਵਜਾਏ ਨਹੀਂ, ਨਾ ਕੀਰਤਨ ਕਰਿਆ ਕਦੇ। ਜੇ ਗੁਰੂ ਗੀਤਾ ਦੇ ਅਰਥ ਕਰਾ ਸਕਦਾ, ਕੀਰਤਨ ਨਹੀਂ ਕਰਾ ਸਕਦਾ? ਕਰਾ ਸਕਦਾ। ਉਹ ਜਦ ਸਿੱਖਾਂ ਨੇ ਸਾਜ ਵਜਾਏ, ਕੀਰਤਨ ਕਰਿਆ ਨਾ, ਸੰਗਤ ਕਹਿੰਦੀ ਮਹਾਰਾਜ ਇਹ ਆਨੰਦ ਅੱਗੇ ਨਹੀਂ ਕਦੇ ਆਇਆ, ਕਿਉਂਕਿ ਉਹ ਪ੍ਰੇਮ ਨਾ ਕਰਦੇ ਸੀ ਨਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਉਹ ਕਿਸੇ ਕਲਾ ਤਰੀਕੇ ਨਾਲ ਥੋੜਾ, ਉਹ ਤਾਂ ਪ੍ਰੇਮ ਨਾਲ ਭਿੱਜਦਾ। ਇਹ ਫਿਰ ਆਫਰ ਗਏ, ਸਾਹ ਨਹੀਂ ਆਉਂਦਾ, ਵਿਲਕਦੇ ਨੇ, ਤੜਫਦੇ ਨੇ। ਜਿਹੜੇ ਸਿੱਖ ਦੇ ਘਰ ਜਾਂਦੇ ਨੇ ਉਹ ਦਰਵਾਜ਼ਾ ਬੰਦ ਕਰ ਲੈਂਦੇ, ਗੁਰੂ ਕੇ ਸਰਾਪੇ ਹੋਏ ਨੇ, ਇਹਨਾਂ ਦੇ ਮੱਥੇ ਲੱਗਣਗੇ, ਸਾਨੂੰ ਵੀ ਦੋਸ਼ ਲੱਗੇਗਾ। ਜਿਹੜੇ ਸਿੱਖ ਦੇ ਘਰ ਜਾਂਦੇ ਨੇ ਉਹ ਦਰਵਾਜ਼ਾ ਹੀ ਬੰਦ ਕਰ ਲੈਂਦੇ। ਇਹਨਾਂ ਨੂੰ ਕਿਸੇ ਨੇ ਦੱਸਿਆ, ਤੁਸੀਂ ਲਾਹੌਰ ਚਲੇ ਜਾਓ, ਭਾਈ ਲੱਦੇ ਦੇ ਘਰ, ਉਹ ਤੁਹਾਨੂੰ ਬਖਸ਼ਾ ਸਕਦਾ, ਹੋਰ ਨਹੀਂ ਕਿਸੇ ਨੇ ਬਖਸ਼ਾਉਣਾ। ਲਾਹੌਰ ਚਲੇ ਗਏ, ਭਾਈ ਲੱਦਾ ਪਰਉਪਕਾਰੀ ਲਾਹੌਰ ਰਹਿੰਦਾ ਸੀ। ਇਹਦਾ ਦਰਵਾਜ਼ਾ ਖੜਕਾਇਆ ਜਾ ਕੇ, ਪਹਿਲਾਂ ਤਾਂ ਇਹਨੇ ਵੀ ਦਰਵਾਜ਼ਾ ਬੰਦ ਕਰ ਲਿਆ। ਜਦੋਂ ਇਹਨਾਂ ਨੇ ਆਖਿਆ ਨਾ, ਭਾਈ ਲੱਦਿਆ, ਉਹ ਜੇ ਸਾਨੂੰ ਤੂੰ ਬਖਸ਼ਾਇਆ ਨਾ, ਤੈਨੂੰ ਪਰਉਪਕਾਰੀ ਕਿਸੇ ਨੇ ਨਹੀਂ ਕਹਿਣਾ। ਭਾਈ ਲੱਦਾ ਵੀ ਮਜਬੂਰ ਹੋ ਗਿਆ ਵਿਚਾਰਾ, ਦਰਵਾਜ਼ਾ ਖੋਲ ਦਿੱਤਾ। ਕੀ ਹੁਕਮ ਸੀ ਪੰਜਵੇਂ ਪਾਤਸ਼ਾਹ ਦਾ? ਪੰਜਵੇਂ ਪਾਤਸ਼ਾਹ ਦਾ ਹੁਕਮ ਸੀ ਪਰਲੋਕ ਚ ਮੂੰਹ ਕਾਲਾ ਹੋਏਗਾ ਜਿਹੜਾ ਤੁਹਾਨੂੰ ਬਖਸ਼ਾਏਗਾ ਉਹਦਾ। ਭਾਈ ਲੱਦਾ ਤਵਾ ਲੈ ਕੇ ਆਪਣਾ ਮੂੰਹ ਕਾਲਾ ਕਰਨ ਲੱਗ ਗਏ। ਔਖਾ ਹੈ ਪਰ ਪਕਾਰ, ਕੌਣ ਕਿਸੇ ਪਿੱਛੇ ਆਪਣਾ ਮੂੰਹ ਕਾਲਾ ਕਰਦਾ? ਲੋਕੀ ਦੂਜਿਆਂ ਦੇ ਮੂੰਹ ਕਾਲੇ ਕਰਦੇ ਫਿਰਦੇ ਨੇ, ਆਪਣੇ ਅੰਦਰ ਨਹੀਂ ਦੇਖਦੇ ਕਿ ਮੈਂ ਕਿੱਥੇ ਖੜਾ। ਦੂਜਿਆਂ ਦੇ ਮੂੰਹ ਕਾਲੇ ਕਰਦੇ ਫਿਰਦੇ, ਕਿਸੇ ਪਿੱਛੇ ਆਪਣਾ ਮੂੰਹ ਕਾਲਾ ਕਾਣ ਕਰਾਉਂਦਾ ਹੈ। ਭਾਈ ਲੱਦੇ ਨੇ ਆਪਣਾ ਮੂੰਹ ਕਾਲਾ ਕਰ ਲਿਆ ਤਵਾ ਲੈ ਕੇ, ਢੋਲ ਵੱਜਦਾ ਲਾਹੌਰ ਚ ਫਿਰਿਆ, ਪਿੱਛੇ ਪਿੱਛੇ ਦੋਵੇਂ ਹੰਕਾਰੀ। ਫਿਰ ਲਾਹੌਰ ਤੋਂ ਆ ਗਿਆ ਅੰਮ੍ਰਿਤਸਰ, ਗਲੀਆਂ ਚ ਢੋਲ ਵੱਜਦਾ ਅੱਗੇ ਭਾਈ ਲੱਦਾ, ਪਿੱਛੇ ਉਹ ਦੋਵੇਂ ਸੱਤਾ ਬਲਵੰਡਾ। ਮੂੰਹ ਕਾਲਾ ਕੀਤਾ ਭਾਈ ਲੱਦੇ ਨੇ, ਦਰਬਾਰ ਚ ਬੈਠੇ ਮਾਰੇ, ਕਹਿੰਦੇ ਢੋਲ ਵੱਜ ਰਿਹਾ, ਆਵਾਜ਼ ਆਉਂਦੀ ਹੈ ਢੋਲ ਦੀ। ਗੁਰਸਿੱਖਾਂ ਨੇ ਦੱਸਿਆ ਮਾਰ ਲਾਹੌਰ ਵਾਲਾ ਭਾਈ ਲੱਦਾ ਉਹਨੇ ਮੂੰਹ ਕਾਲਾ ਕੀਤਾ ਆਪਣਾ, ਉਹ ਉਹਨਾਂ ਨੂੰ ਬਖਸ਼ਾਉਣ ਵਾਸਤੇ ਆ ਰਿਹਾ, ਢੋਲ ਉਹਦੇ ਮਗਰ ਵੱਜਦਾ ਫਿਰਦਾ। ਸਤਿਸੰਗ ਜੀ, ਪੰਜਵੇਂ ਪਾਤਸ਼ਾਹ ਦੇ ਨੇਤਰ ਸਜਲ ਹੋ ਗਏ, ਦਰਬਾਰ ਚ ਉੱਠ ਕੇ ਬਾਹਰ ਆ ਗਏ। ਆ ਕੇ ਭਾਈ ਲੱਦੇ ਨੂੰ ਗੱਲ ਨਾ ਲਾ, ਕਹਿੰਦੇ ਉਹ ਭਾਈ ਲੱਦਿਆ, ਤੂੰ ਸਾਨੂੰ ਸੁਨੇਹਾ ਭੇਜ ਦਿੰਦਾ ਸੀ ਤਾਂ ਬਖਸ਼ ਦੇਣਾ ਸੀ ਇਹਨਾਂ ਨੂੰ, ਤੂੰ ਇਹਨਾਂ ਪਿੱਛੇ ਆਪਣਾ ਮੂੰਹ ਕਾਲਾ ਕਿਉਂ ਕਰਿਆ? ਸੱਚੇ ਪਾਤਸ਼ਾਹ, ਆਪ ਦਾ ਹੁਕਮ ਸੀ ਵੀ ਜਿਹੜਾ ਇਹਨਾਂ ਨੂੰ ਬਖਸ਼ਾਏਗਾ ਉਹਦਾ ਪ੍ਰਲੋਕ ਚ ਮੂੰਹ ਕਾਲਾ ਹੋਏਗਾ। ਸੱਚੇ ਪਾਤਸ਼ਾਹ, ਮਾਪੇ ਕਮਾਪੇ ਕਦੇ ਨਹੀਂ ਹੁੰਦੇ, ਪੁੱਤਰ ਕਪੁੱਤਰ ਹੋ ਜਾਂਦੇ ਨੇ। ਸਿੱਖ ਭੁੱਲ ਜਾਂਦੇ ਨੇ, ਗੁਰੂ ਕਦੇ ਸਿੱਖ ਨੂੰ ਭੁੱਲਦਾ ਨਹੀਂ ਹੁੰਦਾ। ਇਹ ਭੁੱਲ ਗਏ ਨੇ ਮਹਾਰਾਜ, ਤੁਹਾਡੇ ਨੇ ਭਾਵੇਂ ਚੰਗੇ ਨੇ ਭਾਵੇਂ ਮਾੜੇ ਨੇ, ਆਪਣੇ ਜਾਣ ਕੇ ਇਹਨਾਂ ਨੂੰ ਬਖਸ਼ ਦਿਓ। ਮਹਾਰਾਜ ਕਹਿੰਦੇ ਜਿਹੜੇ ਮੂੰਹ ਨਾਲ ਗੁਰੂ ਨਾਨਕ ਨੂੰ ਗਲਤ ਬਚਨ ਬੋਲਦੇ ਰਹੇ ਨੇ, ਉਸੇ ਮੂੰਹ ਦੇ ਨਾਲ ਗੁਰੂ ਨਾਨਕ ਦੀ ਉਸਤਤ ਕਰਨ। ਫਿਰ ਸੱਤਾ ਤੇ ਬਲਵੰਡਾ ਦੀ ਵਾਰ ਹੈ ਤੀਜੀ ਰਾਮ ਕਲੀ ਦੀ, ਜਿਉਂ ਜਿਉਂ ਗੁਰੂ ਦਾ ਜਸ ਕਰਦੇ ਨੇ ਤਿਉਂ ਤਿਉਂ ਫਰੇਵਾ ਉਤਰਦਾ ਜਾਂਦਾ ਹੈ। ਜਦ ਵਾਰ ਪੂਰੀ ਉਚਾਰ ਦਿੱਤੀ, ਫਰੇਵਾ ਲੈ ਗਿਆ ਚਰਨਾਂ ਤੇ ਢਹਿ ਪਏ, ਬਖਸ਼ ਦਿੱਤਾ। ਮਹਾਰਾਜ ਕਹਿੰਦੇ ਇਹ ਵਾਰ ਜਿਹੜਾ ਸ਼ਰਧਾ ਨਾਲ ਪੜ ਲਿਆ ਕਰੇਗਾ, ਕੋੜੀ ਦਾ ਕੋੜ ਵੀ ਹਟ ਜਾ ਕਰੇਗਾ। ਸੱਤੇ ਬਲਵੰਡੇ ਦੀ ਤੀਜੀ ਵਾਰ ਹੈ ਜੀ। ਇਸ ਕਰਕੇ ਪਹਿਲਾਂ ਹੀ ਸ਼ਰਧਾ, ਫਿਰ ਨਿਰਮਾਣਤਾ, ਤੀਜਾ ਚਿੱਤ ਦੀ ਇਕਾਗਰਤਾ, ਇਹ ਤਿੰਨ ਗੁਣ ਧਾਰਨ ਕਰਨੇ ਨੇ ਸਤਸੰਗ ਕਰਨ ਵਾਲੇ। ਹੁਣ ਸਮਾਪਤੀ ਦਾ ਟਾਈਮ ਹੋ ਗਿਆ, ਇਕਾਗਰਤਾ ਦੇ ਫਿਰ ਆਪਾਂ ਅੱਗੇ ਕਿਤੇ ਵਿਚਾਰ ਕਰਾਂਗੇ। ਹੁਣ ਗੁਰੂ ਸਤੋਤਰ ਚ ਬੋਲੋ ਅਰਦਾਸ, ਹੁਕਮਨਾਮੇ ਸੁਣ ਕੇ ਅਗਲੇ ਮਹੀਨੇ ਦੇ ਸਾਰੇ ਦੀਵਾਨ ਜਿੱਥੇ ਜਿੱਥੇ ਦਿੱਤੇ ਹੋਏ ਨੇ ਸਰਵਣ ਕਰਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਤਿਕਾਰ ਸਹਿਤ ਵਿਦਾਇਗੀ ਦੇ ਕੇ, ਫਿਰ ਲੰਗਰ ਜਿਨ੍ਹਾਂ ਨੇ ਨਹੀਂ ਛਕਿਆ ਲੰਗਰ ਛਕ ਕੇ ਪ੍ਰਸ਼ਾਦੇ ਦਾ ਚਾਹ ਦਾ, ਫਿਰ ਘਰ ਨੂੰ ਪ੍ਰੇਮ ਨਾਲ ਬਾਣੀ ਪੜਦੇ ਜਾਣਾ ਹੈ। ਹੁਣ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਨੇ ਡਿਊਟੀ ਲਾਈ ਹੋਈ ਹੈ ਨਾ ਭਾਈ, ਤੁਸੀਂ ਪੂਰਨਮਾਸ਼ੀ ਨੂੰ ਆਉਣਾ ਹੈ ਜ਼ਰੂਰ। ਜਿਨ੍ਹਾਂ ਦੀ ਡਿਊਟੀ ਸੀ ਵੀ ਟਰਾਲੀ ਲੈ ਕੇ ਆਇਆ ਕਰੋ, ਸੇਵਕ ਦਾ ਫਰਜ਼ ਹੁੰਦਾ ਜਿੰਨਾ ਚਿਰ ਸਵਾਸ ਚੱਲਦੇ ਨੇ ਸਰੀਰ ਚ ਉਹਨਾਂ ਚਿਰ ਹੁਕਮ ਮੰਨੇ ਆਪਣੇ ਗੁਰੂ ਦਾ। ਫਿਰ ਗੁਰੂ ਆਪਣਾ ਕੰਮ ਕਰੇਗਾ, ਸੇਵਕ ਆਪਣਾ ਕਾਰਜ ਕਰੇਗਾ। ਸੇਵਕ ਨੇ ਹੁਕਮ ਮੰਨਣਾ, ਗੁਰੂ ਨੇ ਫਿਰ ਸਿੱਖ ਦਾ ਭਲਾ ਕਰਨਾ ਜੇ ਹੁਕਮ ਮੰਨੇਗਾ ਤਾਂ। ਹੁਕਮ ਮੰਨਣਾ ਭਾਈ, ਜਦ ਆਪਾਂ ਮਹੀਨੇ ਮਗਰੋਂ ਹਾਜ਼ਰੀ ਲਵਾਉਂਦੇ ਹਾਂ ਨਾ, ਸਮਝੋ ਆਪਣਾ ਸਾਰਾ ਮਹੀਨਾ ਸਫਲਾ ਹੋ ਜਾਂਦਾ, ਲੇਖੇ ਚ ਪੈ ਜਾਂਦਾ। ਹੁਣ ਸਮਾਂ ਨਹੀਂ ਜਾਚ ਦਿੰਦਾ, ਸਾਰੇ ਗੁਰੂ ਸਤੋਤਰ ਚ ਬੋਲੋ ਗੱਜ ਵਜੋ। ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ